And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ ਤੇ ਵਾਸੂ ਕੁਮਾਰ ਜੀ ਅੱਜ ਦੇ ਇਸ ਮਾਰਨਿੰਗ ਸੈਗਮੈਂਟ ਵਾਸਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਿਸੇ ਨਿੱਜੀ ਰੁਝੇਵੇਂ ਕਰਕੇ ਸ਼ਾਮਲ ਨਹੀਂ ਹੋ ਪਾਉਣਗੇ ਪਰ ਸ਼ਾਮ ਵਾਲਾ ਸ਼ੋਅ ਫਰੋਮ 7 to 9 PM ਉਹ ਬਾਕਾਇਦਾ ਜਿਵੇਂ ਹੋਸਟ ਕਰਦੇ ਨੇ ਮੰਡੇ ਟੂ ਫਰਾਈਡੇ ਸ਼ਾਮੀ ਅੱਜ ਤੁਸੀਂ ਉਹਨਾਂ ਨੂੰ ਸੁਣ ਸਕੋਗੇ ਪਰ ਅੱਜ ਮਾਰਨਿੰਗ ਸੈਗਮੈਂਟ ਵਾਸਤੇ ਵਾਸੂ ਜੀ ਸਾਡੇ ਨਾਲ ਸ਼ਾਮਲ ਨਹੀਂ ਹੋ ਪਾ ਰਹੇ ਪਰ ਖਬਰਾਂ ਦਾ ਸਿਲਸਿਲਾ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝਾ ਕਰਦੇ ਰਹਿਣਾ ਜੋ ਐਕਸਟੋਰਸ਼ਨ ਦੀ ਇਸ ਵੇਲੇ ਸਥਿਤੀ ਸਰੀ ਦੇ ਵਿੱਚ ਬਣੀ ਹੋਈ ਹੈ ਇਹ ਕ੍ਰਾਈਸਿਸ ਹੈ ਕਿ ਨਹੀਂ ਇਹੀ ਦੇਖੋ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਬਣ ਗਿਆ ਪਰਸੋਂ RCMP ਦੇ ਜਿਹੜੇ BC ਐਕਸਟੋਰਸ਼ਨ ਟਾਸਕ ਫੋਰਸ ਦੇ ਮੁਖੀ ਨੇ ਉਸ ਐਕਸਟੋਰਸ਼ਨ ਟਾਸਕ ਫੋਰਸ ਦੇ ਵਿੱਚ 40 ਮੈਂਬਰ ਨੇ ਵੱਖੋ ਵੱਖਰੀਆਂ ਲੋਕਲ ਪੁਲਿਸ ਫੋਰਸਿਸ CBSA ਅਤੇ ਹੋਰ ਜਿਹੜੇ ਮੈਂਬਰਸ ਨੇ ਉਹ ਉਹਦਾ ਹਿੱਸਾ ਨੇ ਅਤੇ ਉਹਨੂੰ ਲੀਡ ਕਰਦੇ ਨੇ ਜੌਨ ਬਰੂਅਰ ਜਿਹੜੇ ਕਿ RCMP ਦੇ ਅਸਿਸਟੈਂਟ ਕਮਿਸ਼ਨਰ ਨੇ ਜਦੋਂ ਪਰਸੋਂ ਉਹਨਾਂ ਨੇ ਪਹਿਲੀ ਵਾਰੀ ਜਦੋਂ ਦੀ ਇਹ ਟਾਸਕ ਫੋਰਸ ਬਣੀ ਆ ਸਤੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ 17 ਸਤੰਬਰ ਨੂੰ ਇਹਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਉਹਦਾ ਪਰਪਸ ਕੀ ਸੀ ਕਿ ਜਿਸ ਤਰ੍ਹਾਂ ਦੇ ਫਿਰੌਤੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਵਾਸਤੇ ਕੋਆਰਡੀਨੇਟਿਡ ਰਿਸਪੌਂਸ ਵਾਸਤੇ ਇਸ ਟਾਸਕ ਫੋਰਸ ਨੂੰ ਸਥਾਪਿਤ ਕੀਤਾ ਸੀ ਸੂਬਾ ਸਰਕਾਰ ਨੇ ਉਹਨਾਂ ਨੇ ਆਪਣੀ ਪਹਿਲੀ ਅਪਡੇਟ ਦਿੱਤੀ ਅਪਡੇਟ ਦੇਣ ਦਾ ਮਕਸਦ ਤਾਂ ਇਹ ਸੀ ਕਿ ਲੋਕਾਂ ਨੂੰ ਕੌਨਫੀਡੈਂਸ ਦਿੱਤਾ ਜਾ ਸਕੇ ਕਿ ਪੁਲਿਸ ਇਸ ਬੜੀ ਹੀ ਸੀਰੀਅਸ ਸਿਚੁਏਸ਼ਨ ਨਾਲ ਕਿਵੇਂ ਡੀਲ ਕਰ ਰਹੀ ਆ ਉਸ ਪ੍ਰੈਸ ਕਾਨਫਰੰਸ ਦੌਰਾਨ ਜਦੋਂ ਸਵਾਲ ਉਹਨਾਂ ਨੂੰ ਪੁੱਛਿਆ ਗਿਆ ਅਤੇ ਉਹਦੇ ਵਿੱਚ ਕ੍ਰਾਈਸਿਸ ਸ਼ਬਦ ਦੀ ਵਰਤੋਂ 'ਤੇ ਜੌਨ ਬਰੂਅਰ ਨੇ ਇਤਰਾਜ਼ ਜ਼ਾਹਰ ਕੀਤਾ ਅਸੀਂ ਕੱਲ੍ਹ ਵੀ ਤੁਹਾਡੇ ਨਾਲ ਬੜੀ ਡਿਟੇਲ 'ਚ ਸਾਰੀ ਗੱਲ ਸਾਂਝੀ ਕੀਤੀ ਸੀ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ ਨੇ ਇਹ ਗੱਲ ਆਖ ਦਿੱਤੀ ਕਿ ਇਹ ਕ੍ਰਾਈਸਿਸ ਨਹੀਂ ਆ ਕ੍ਰਾਈਸਿਸ 'ਤੇ ਓਵਰਡੋਜ਼ ਵਾਲੀ ਸਥਿਤੀ ਆ ਜਿਹਦੇ ਵਿੱਚ ਲੋਕਾਂ ਦੀ ਜਾਨਾਂ ਜਾ ਰਹੀਆਂ ਨੇ ਉਹ ਤੋਂ ਬਾਅਦ ਰਿਐਕਸ਼ਨ ਬੜਾ ਸਵਿਫਟਲੀ ਆਉਣਾ ਸ਼ੁਰੂ ਹੋਇਆ ਕਿ ਕੀ ਐਕਸਟੋਰਸ਼ਨ ਦੇ ਮਾਮਲਿਆਂ ਵਿੱਚ ਵੀ ਅਸੀਂ ਉਦੋਂ ਤੱਕ ਇਹਨੂੰ ਕ੍ਰਾਈਸਿਸ ਨਹੀਂ ਮੰਨਾਂਗੇ ਜਾਂ RCMP ਉਦੋਂ ਤੱਕ ਇਸ ਨੂੰ ਕ੍ਰਾਈਸਿਸ ਨਹੀਂ ਮੰਨੇਗੀ ਜਦੋਂ ਤੱਕ ਕਿਸੇ ਦੀ ਜਾਨ ਨਹੀਂ ਚਲੀ ਜਾਂਦੀ ਕਿ ਕਿਸੇ ਦੀ ਜਾਨ ਜਾਣਾ ਉਹ ਨਿਰਧਾਰਤ ਕਰਦਾ ਵੀ ਕੋਈ ਸਥਿਤੀ ਕ੍ਰਾਈਸਿਸ ਹੈ ਕਿ ਨਹੀਂ ਕੱਲ੍ਹ ਸਵੇਰੇ ਜਦੋਂ ਵੱਖੋ ਵੱਖਰੇ ਕੁਝ ਹੋਰ ਮੀਡੀਆ ਇੰਟਰਵਿਊਜ਼ ਦੇ ਵਿੱਚ ਜੌਨ ਬਰੂਅਰ ਨੂੰ ਕੱਲ੍ਹ ਦਿਨੇ ਜਦੋਂ ਇਸ ਬਾਰੇ ਪੁੱਛਿਆ ਗਿਆ ਉਹਨਾਂ ਨੇ ਫਿਰ ਤੋਂ ਉਹ ਆਪਣੀ ਉਹ ਗੱਲ ਦੁਹਰਾਈ ਕਹਿੰਦੇ ਕ੍ਰਾਈਸਿਸ ਨਹੀਂ ਹੈ ਜਿਹੜੀ ਗੱਲ ਪਰਸੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਸੀ ਉਹੀ ਉਹਨਾਂ ਨੇ ਕੱਲ੍ਹ ਕੁਝ ਮੀਡੀਆ ਅਪੀਅਰੈਂਸਿਸ ਦੇ ਵਿੱਚ ਵੀ ਗੱਲ ਦੁਹਰਾ ਦਿੱਤੀ ਉਹ ਤੋਂ ਬਾਅਦ ਜਿਹੜੀ ਇਹ ਬੈਕਲੈਸ਼ ਸੀ ਇਹ ਹੋਰ ਮਜ਼ਬੂਤ ਹੋ ਗਈ ਜਿਹੜੇ ਸਿਟੀ ਆਫ ਸਰੀ ਤੋਂ ਕਾਉਂਸਲਰ ਨੇ ਮਨਦੀਪ ਨਾਗਰਾ ਉਹਨਾਂ ਦੀ ਤਾਂ ਸਟੇਟਮੈਂਟ ਕੱਲ੍ਹ ਅਰਲੀ ਮੋਰਨਿੰਗ ਹੀ ਆ ਗਈ ਸੀ ਕੱਲ੍ਹ ਸਾਰੀ ਗੱਲ ਤੁਹਾਡੇ ਨਾਲ ਉਹ ਸਾਂਝੀ ਕੀਤੀ ਉਹਨਾਂ ਦੀ ਸਟੇਟਮੈਂਟ ਜੋ ਉਹਨਾਂ ਨੇ ਲਿਖਿਆ ਸੀ ਵੀ ਇਹ ਤਾਂ ਇਨਸਲਟਿੰਗ ਆ ਸਰੀ ਦੇ ਲੋਕਾਂ ਵਾਸਤੇ ਟੋਨ ਡੈਫ ਗੱਲ ਕੀਤੀ ਆ ਜੌਨ ਬਰੂਅਰ ਨੇ ਪਰ ਕੱਲ੍ਹ ਫਿਰ ਦੁਪਹਿਰੇ ਪ੍ਰੀਮੀਅਰ ਨੇ ਇਹ ਗੱਲ ਆਖ ਦਿੱਤੀ ਕਿ ਜੇ ਜੌਨ ਬਰੂਅਰ ਨੂੰ ਲੱਗਦਾ ਵੀ ਇਹ ਕ੍ਰਾਈਸਿਸ ਨਹੀਂ ਆ ਤਾਂ ਸ਼ਾਇਦ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆਪਣੇ ਇਸ ਅਹੁਦੇ ਤੋਂ ਕਿਉਂਕਿ BC ਦੀ ਸਰਕਾਰ ਨੇ ਐਕਸਟੋਰਸ਼ਨ ਟਾਸਕ ਫੋਰਸ ਸਥਾਪਿਤ ਕੀਤੀ ਕਿਉਂ ਸੀ ਪਰਪਸ ਕੀ ਸੀ ਇਹਦਾ ਐਕਸਟੋਰਸ਼ਨ ਨਾਲ ਨਜਿੱਠਣਾ ਇੱਦਾਂ ਤਾਂ ਹੈ ਨਹੀਂ ਵੀ ਇਹ ਪਹਿਲਾਂ ਤੋਂ ਚੱਲਦੀ ਆ ਰਹੀ ਕਿ ਪੁਲਿਸ ਦੀ ਬੋਡੀ ਸੀ ਜਦੋਂ ਕੋਈ ਸਮੱਸਿਆ ਇੰਨੀ ਗੰਭੀਰ ਹੋ ਜਾਏ ਜਿਹਦੇ ਲਈ ਤੁਹਾਨੂੰ ਇੱਕ ਐਕਸਟਰਾ ਟਾਸਕ ਫੋਰਸ ਸਥਾਪਿਤ ਕਰਨੀ ਪੈ ਜਾਵੇ ਸੂਬਾਈ ਪੱਧਰ 'ਤੇ ਜੇ ਉਹ ਕ੍ਰਾਈਸਿਸ ਨਹੀਂ ਆ ਤਾਂ ਫਿਰ ਹੋਰ ਕੀ ਆ ਪ੍ਰੀਮੀਅਰ ਨੇ ਗੱਲ ਕਰ ਇਹ ਆਖੀ ਵੀ ਲੋਕਾਂ ਦੇ ਘਰਾਂ 'ਤੇ ਗੋਲੀਆਂ ਚੱਲ ਰਹੀਆਂ ਨੇ ਹੁਣ ਕੁਝ ਕੇਸਿਸ ਦੇ ਵਿੱਚ ਲੋਕ ਜਵਾਬੀ ਫਾਇਰ ਕਰ ਰਹੇ ਨੇ ਜੇ ਇਹ ਕ੍ਰਾਈਸਿਸ ਦੀ ਪਰਿਭਾਸ਼ਾ ਨਹੀਂ ਆ RCMP ਦੇ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ ਵਾਸਤੇ ਜਿਹੜੇ ਕਿ BC ਐਕਸਟੋਰਸ਼ਨ ਟਾਸਕ ਫੋਰਸ ਨੂੰ ਲੀਡ ਕਰ ਰਹੇ ਨੇ ਤਾਂ ਫਿਰ ਹੋਰ ਇਹਦੀ ਪਰਿਭਾਸ਼ਾ ਕੀ ਹੋ ਸਕਦੀ ਆ ਜੌਨ ਬਰੂਅਰ ਨੇ ਕੱਲ੍ਹ ਫਿਰ ਮੁਆਫ਼ੀ ਮੰਗ ਲਈ ਇਸ ਤੋਂ ਬਾਅਦ ਜਦੋਂ ਨੈਚੁਰਲੀ ਬੈਕਲੈਸ਼ ਬਹੁਤ ਜ਼ਿਆਦਾ ਹੋਈ ਪਰ ਜਿਹੜੀ ਉਹਨਾਂ ਦੀ ਮੁਆਫ਼ੀ ਵੀ ਹੈਗੀ ਆ ਉਹਦੇ ਵਿੱਚ ਵੀ ਨਾ ਜਿਹੜੀ ਉਹਨਾਂ ਦੀ ਸਟੇਟਮੈਂਟ ਆ ਮੁਆਫ਼ੀ ਵਾਲੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਹੁਣ ਤੁਸੀਂ ਦੇਖੋ ਵੀ ਇਹ ਉਸ ਟਾਸਕ ਫੋਰਸ ਦੇ ਮੁਖੀ ਨੇ ਜਿਹੜੀ ਟਾਸਕ ਫੋਰਸ ਇਸੇ ਕਰਕੇ ਹੋਂਦ ਵਿੱਚ ਲਿਆਂਦੀ ਗਈ ਕਿ ਐਕਸਟੋਰਸ਼ਨ ਦੇ ਮਾਮਲਿਆਂ ਨਾਲ ਨਜਿੱਠਣਾ ਨਾਮ ਹੀ BC ਐਕਸਟੋਰਸ਼ਨ ਟਾਸਕ ਫੋਰਸ ਹੈ ਇਹਦਾ ਉਹਨਾਂ ਨੇ ਕੱਲ੍ਹ ਸਟੇਟਮੈਂਟ ਜਾਰੀ ਇਹ ਕੀਤੀ ਕਿ ਆਈ ਵਾਂਟ ਟੂ ਅਪੋਲੋਜਾਈਜ਼ ਫਾਰ ਚੈਲੇਂਜਿੰਗ ਦ ਟਰਮ ਕ੍ਰਾਈਸਿਸ ਯੈਸਟਰਡੇ ਐਜ਼ ਇਟ ਹੈਜ਼ ਬਿਕਮ ਅ ਫੋਕਸ ਐਂਡ ਕਾਲਡ ਇਨ ਟੂ ਕੁਐਸਚਨ ਦੀ RCMP'ਜ਼ ਕਮਿਟਮੈਂਟ ਟੂ ਐਡਰੈਸਿੰਗ ਐਕਸਟੋਰਸ਼ਨ ਇਨ BC ਕਹਿੰਦੇ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਕਿ ਕ੍ਰਾਈਸਿਸ ਸੰਕਟ ਜਿਹੜਾ ਇੱਕ ਸ਼ਬਦ ਇਸਤੇਮਾਲ ਕੀਤਾ ਗਿਆ ਸੀ ਵੀ ਮੈਂ ਉਸ ਨੂੰ ਚੁਣੌਤੀ ਦਿੱਤੀ ਮੈਂ ਉਸ ਗੱਲ ਦੇ ਉੱਪਰ ਵੀ ਮੈਂ ਉਹਨੂੰ ਚੈਲੰਜ ਕੀਤਾ ਉਸ ਵਰਡ ਨੂੰ, ਕਹਿੰਦੇ ਕਿਉਂਕਿ ਕਹਿੰਦੇ ਹੁਣ ਉਹ ਜਿਹੜੀ ਗੱਲ ਸੀ ਉਹ ਫੋਕਸ ਦੇ ਵਿੱਚ ਆ ਗਈ ਆ, ਅਤੇ ਹੁਣ ਆਰ ਸੀ ਐੱਮ ਪੀ ਦੀ ਜਿਹੜੀ ਵਚਨਬੱਧਤਾ ਹੈ ਐਕਸਟੋਰਸ਼ਨਸ ਨਾਲ ਨਜਿੱਠਣ ਦੀ ਬੀ ਸੀ ਦੇ ਵਿੱਚ, ਲੋਕ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗੇ ਨੇ। ਸੋ ਉਹਨਾਂ ਨੇ ਕਿਹਾ ਮਾਫ਼ੀ ਮੈਂ ਇਸ ਕਰਕੇ ਮੰਗ ਰਿਹਾ ਵੀ ਮੈਂ ਉਸ ਕ੍ਰਾਈਸਿਸ ਵਰਡ ਨੂੰ ਚੈਲੰਜ ਕੀਤਾ, ਉਹਦੇ ਕਰਕੇ ਹੁਣ ਆਰ ਸੀ ਐੱਮ ਪੀ ਦੀ ਕਮਿਟਮੈਂਟ ਉੱਪਰ ਸਵਾਲ ਉੱਠਣਾ ਸ਼ੁਰੂ ਹੋ ਗਏ, ਇਸ ਕਰਕੇ ਮਾਫ਼ੀ ਮੰਗਦੇ ਨੇ। ਅਤੇ ਫਿਰ ਉਹਨੇ ਕਿਹਾ ਦੀ ਓਪਰਚੁਨਿਟੀ ਟੂ ਪ੍ਰੋਵਾਈਡ ਐਨ ਅਪਡੇਟ ਐਂਡ ਰੀਅਸ਼ੋਰ ਦ ਪਬਲਿਕ ਹੈਜ਼ ਇਨਸਟੈਡ ਇੰਪੈਕਟਿਡ ਪਬਲਿਕ ਕੌਨਫੀਡੈਂਸ। ਇਹ ਗੱਲ ਬਿਲਕੁਲ ਸਹੀ ਆ ਕਿ ਪਰਸੋਂ ਤੁਸੀਂ ਅਪਡੇਟ ਤਾਂ ਦੇਣ ਆਏ ਸੀ ਨਾ ਵੀ ਲੋਕਾਂ ਦੇ ਮਨ 'ਚ ਥੋੜ੍ਹਾ ਜਿਹਾ ਹੌਸਲਾ ਹੋਵੇ, ਉਹਨਾਂ ਨੂੰ ਤਸੱਲੀ ਦਿੱਤੀ ਜਾ ਸਕੇ, ਪਰ ਤਸੱਲੀ ਕਾਹਦੀ ਹੈ, ਤਾਂ ਕੌਨਫੀਡੈਂਸ ਅਗੋਂ ਹੋਰ ਡੋਲ ਗਿਆ। ਫਿਰ ਕਹਿੰਦੇ ਦ ਟਾਸਕ ਫੋਰਸਿਸ ਕਮਿਟਮੈਂਟ ਟੂ ਐਡਰੈਸਿੰਗ ਦੀ ਔਨਗੋਇੰਗ ਥਰੈਟਸ ਐਂਡ ਵਾਇਲੈਂਸ ਹੈਜ਼ ਨੋਟ ਵੇਵਰਡ, ਕਿ ਟਾਸਕ ਫੋਰਸ ਦੀ ਵਚਨਬੱਧਤਾ ਹੈ ਇਹਨਾਂ ਧਮਕੀਆਂ ਅਤੇ ਇਸ ਹਿੰਸਾ ਨਾਲ ਨਜਿੱਠਣ ਪ੍ਰਤੀ ਜਿਹੜੀ ਸਾਡੀ ਵਚਨਬੱਧਤਾ ਉਹ ਅਡੋਲ ਹੈ, ਉਹਦੇ ਵਿੱਚ ਕੋਈ ਕਮੀ ਨਹੀਂ ਆਈ ਹੈ। ਫਿਰ ਉਹ ਕਹਿੰਦੇ ਨੇ ਅਵਰ ਐਫਰਟਸ ਹੈਵ ਨੈਵਰ ਬੀਨ ਲਿਮਿਟਿਡ ਬਿਕੋਜ਼ ਆਫ ਅ ਟਰਮ, ਕਹਿੰਦੇ ਇੱਕ ਸ਼ਬਦ ਕਰਕੇ ਜਿਹੜੇ ਸਾਡੇ ਉਪਰਾਲੇ ਨੇ ਉਹਨਾਂ ਦੇ ਉੱਪਰ ਕੋਈ ਅਸਰ ਨਹੀਂ ਪੈਂਦਾ। ਹੁਣ ਜਿਹੜੀ ਅਗਲੀ ਲਾਈਨ ਆ ਉਹ ਸੁਣੋ, ਐਕਸਟੋਰਸ਼ਨਸ ਰਿਮੇਨ ਵਨ ਆਫ ਆਵਰ ਹਾਈਐਸਟ ਪ੍ਰਾਇਓਰਟੀਜ਼, ਵਨ ਆਫ ਆਵਰ ਹਾਈਐਸਟ ਪ੍ਰਾਇਓਰਟੀਜ਼, ਕਿਉਂਕਿ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਦਾ ਇਹ ਕਹਿਣਾ ਕਿ ਐਕਸਟੋਰਸ਼ਨ ਰਿਮੇਨਸ ਵਨ ਆਫ ਆਵਰ ਹਾਈਐਸਟ ਪ੍ਰਾਇਓਰਟੀਜ਼, ਇਹ ਵੀ ਚਿੰਤਾਜਨਕ ਆ। ਵਨ ਆਫ ਆਰ ਹਾਈਐਸਟ ਪ੍ਰਾਇਓਰਟੀਜ਼ ਦਾ ਮਤਲਬ ਕੀ ਹੈ ਵੀ ਹੋਰ ਵੀ ਤਰਜੀਹਾਂ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਹੈ, ਪਰ ਇਹਦਾ ਤਾਂ ਨਾਮ ਹੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਆ। ਟਾਸਕ ਫੋਰਸ ਦੀ ਤਾਂ ਸਭ ਤੋਂ ਵੱਡੀ ਪ੍ਰਾਥਮਿਕਤਾ, ਸਭ ਤੋਂ ਵੱਡੀ ਪ੍ਰਾਇਓਰਿਟੀ ਹੀ ਇਹ ਹੋਣੀ ਚਾਹੀਦੀ ਆ, ਨੋਟ ਵਨ ਆਫ ਦਾ ਟੋਪ ਪ੍ਰਾਇਓਰਿਟੀਜ਼। ਸੋ ਇਸ ਤੋਂ ਬਾਅਦ ਚਲੋ ਉਹਨਾਂ ਦੀ ਇਸ ਸਟੇਟਮੈਂਟ ਦੇ ਵਿੱਚ ਕੁਝ ਹੋਰ ਵੀ ਚੀਜ਼ਾਂ ਨੇ, ਕਹਿੰਦੇ ਦਾ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਇਜ਼ ਫੋਕਸਡ ਔਨ ਐਡਵਾਂਸਿੰਗ ਇਨਵੈਸਟੀਗੇਸ਼ਨਸ, ਹੋਲਡਿੰਗ ਦੋਜ਼ ਰਿਸਪੋਂਸੀਬਲ ਅਕਾਊਂਟੇਬਲ ਐਜ਼ ਵੈਲ ਐਜ਼ ਸ਼ੇਅਰਿੰਗ ਇਨਫੋਰਮੇਸ਼ਨ, ਇੰਟੈਲੀਜੈਂਸ, ਟੈਕਟਿਕਸ ਐਂਡ ਸਟ੍ਰੈਟਜੀਜ਼ ਦੈਟ ਕੈਨ ਆਲਸੋ ਬੀ ਯੂਜ਼ ਟੂ ਸਪਰੈਸ ਥਰੈਟਸ ਐਂਡ ਵਾਇਲੈਂਸ ਇਨ ਕਮਿਊਨਿਟੀਜ਼। ਸੋ ਕਹਿੰਦੇ ਵੀ ਸਾਡਾ ਤਾਂ ਇਹੀ ਕੰਮ ਹੈ, ਅਸੀਂ ਇੰਟੈਲੀਜੈਂਸ ਵੀ ਅੱਗੇ ਸ਼ੇਅਰ ਕਰੀਏ ਅਤੇ ਇਨਫੋਰਮੇਸ਼ਨ ਸ਼ੇਅਰ ਕਰੀਏ, ਅਤੇ ਜਿਹੜੇ ਜ਼ਿੰਮੇਵਾਰ ਲੋਕ ਨੇ ਜਿਹੜੇ ਇਹ ਗਤੀਵਿਧੀਆਂ ਕਰ ਰਹੇ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਜਾ ਸਕੇ। ਸੋ ਕੱਲ੍ਹ ਭਾਵੇਂ ਉਹਨਾਂ ਨੇ ਮੁਆਫ਼ੀ ਮੰਗ ਲਈ ਆ, ਉਸ ਤੋਂ ਬਾਅਦ ਅਜੇ ਵੀ ਜੌਨ ਬਰੂਵਰ ਦੀ ਇਸ ਸਟੇਟਮੈਂਟ ਤੋਂ ਬਾਅਦ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਵਿੱਚ ਇਹ ਸਵਾਲ ਬਣਿਆ ਹੋਇਆ ਕਿ ਕੀ ਆਰ ਸੀ ਐੱਮ ਪੀ ਵੱਲੋਂ ਸੱਚਮੁੱਚ ਇਸ ਨੂੰ ਉੰਨੀ ਹੀ ਸੀਰੀਅਸਨੈਸ ਨਾਲ ਡੀਲ ਕੀਤਾ ਜਾ ਰਿਹਾ ਜਿੰਨੀ ਸੀਰੀਅਸਨੈਸ ਇਹ ਮਾਮਲਾ ਡਿਜ਼ਰਵ ਕਰਦਾ ਹੈ। ਕੁਝ ਗੱਲਾਂ ਕੰਸਪੀਰੇਸੀ ਥਿਊਰੀ ਵਰਗੀਆਂ ਲੱਗਦੀਆਂ ਨੇ ਪਰ ਉਹ ਚਰਚਾ ਦੇ ਵਿੱਚ ਹੁਣ ਇੰਨੀਆਂ ਆ ਚੁੱਕੀਆਂ ਨੇ, ਕਈਆਂ ਦਾ ਇਹ ਕਹਿਣਾ ਹੈ ਅਜੇ ਵੀ ਉਹ ਜਿਹੜਾ ਕਿ ਨੈਰੇਟਿਵ ਦੁਬਾਰ ਤੋਂ ਸਾਹਮਣੇ ਆਉਂਦਾ ਕਿ ਜੇ ਇਹ ਸਮੱਸਿਆ ਸਿਰਫ ਅਤੇ ਸਿਰਫ ਸਾਊਥ ਏਸ਼ੀਅਨ ਕਮਿਊਨਿਟੀ ਤੱਕ ਮਹਦੂਦ ਨਾ ਹੁੰਦੀ ਤਾਂ ਕੀ ਰਿਸਪੋਂਸ ਵੱਖਰਾ ਹੋਣਾ ਸੀ, ਕੀ ਓਵਰਡੋਜ਼ ਕ੍ਰਾਈਸਿਸ ਨੂੰ ਕ੍ਰਾਈਸਿਸ ਮੰਨਣਾ ਅਤੇ ਇਹਨੂੰ ਕ੍ਰਾਈਸਿਸ ਨਾ ਮੰਨਣਾ, ਉਹਦੇ ਵਿੱਚ ਫਰਕ ਸਿਰਫ ਇਹ ਹੈ ਕਿ ਐਕਸਟੋਰਸ਼ਨ ਦੇ ਇਹਨਾਂ ਮਾਮਲਿਆਂ ਦਾ ਸੇਕ ਸਿਰਫ ਅਤੇ ਸਿਰਫ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਝੱਲਣਾ ਪੈ ਰਿਹਾ। ਦੇਰ ਇਜ਼ ਨੋ ਡਾਊਟ ਓਵਰਡੋਜ਼ ਵਾਲਾ ਮਾਮਲਾ ਕ੍ਰਾਈਸਿਸ ਹੈ, ਡੈਫੀਨੇਟਲੀ ਹੈ, ਅਤੇ ਪਿਛਲੇ ਕਈ ਸਾਲਾਂ ਤੋਂ ਹੈ, ਪਰ ਉਹਦੇ ਮੂਹਰੇ ਉਹਦੇ ਨਾਲ ਕੰਪੇਅਰ ਕਰਕੇ ਜੇ ਇਹ ਕਹਿ ਦੇਣਾ ਕਿ ਐਕਸਟੋਰਸ਼ਨ ਵਾਲੀ ਸਿਚੁਏਸ਼ਨ ਕ੍ਰਾਈਸਿਸ ਨਹੀਂ ਹੈ ਤਾਂ ਫਿਰ ਇਹ ਗੱਲ ਟੋਨ ਡੈਫ ਹੀ ਲੱਗਦੀ ਹੈ। ਸੇਫਸਰੀ ਕੋਲੀਸ਼ਨ ਵਾਲੇ ਡਗ ਮਕੈਲਮ, ਸਾਬਕਾ ਮੇਅਰ, ਉਹਨਾਂ ਨੇ ਅੱਜ ਇੱਕ ਹੋਰ ਸਟੇਟਮੈਂਟ ਜਾਰੀ ਕੀਤੀ ਆ, ਉਹਦੇ ਵਿੱਚ ਉਹ ਮੰਗ ਕਰ ਰਹੇ ਨੇ ਕਿ ਜੌਨ ਬਰੂਅਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਕਹਿੰਦੇ ਮੁਆਫ਼ੀ ਨਾਲ ਵੀ ਹੁਣ ਕੋਈ ਗੱਲ ਨਹੀਂ ਬਣਨੀ ਕਿਉਂਕਿ ਜਿਹੜੀ ਅਸਲ ਮਨਸ਼ਾ ਜਾਂ ਜਿਹੜੀ ਅਸਲ ਜਿਹੜੇ ਤਰੀਕੇ ਨਾਲ ਕੰਮ ਹੋ ਰਿਹਾ ਵੀ ਉਹਨਾਂ ਦੇ ਸ਼ਬਦਾਂ ਦੇ ਵਿੱਚੋਂ ਉਹ ਗੱਲ ਝਲਕਦੀ ਹੈ ਹੁਣ। ਸੋ ਇਹ ਵੀ ਹੁਣ ਇੱਕ ਸਵਾਲ ਬਣ ਗਿਆ ਕਿ ਕੀ ਜੌਨ ਬਰੂਅਰ ਆਪਣੇ ਇਸ ਅਹੁਦੇ ਦੇ ਉੱਪਰ ਬਣੇ ਰਹਿਣ ਜਾਂ ਡਗ ਮਕੱਲਮ ਵੱਲੋਂ ਜਿਹੜੀ ਸਟੇਟਮੈਂਟ ਆ ਕਿ ਉਹਨਾਂ ਨੂੰ ਮੁਆਫ਼ੀ ਕਾਫ਼ੀ ਨਹੀਂ ਆ, ਉਹਨਾਂ ਨੂੰ ਤਾਂ ਹੁਣ ਅਸਤੀਫਾ ਦੇਣਾ ਚਾਹੀਦਾ। ਬਾਕੀ ਜਿਹੜੇ ਸਰੀ ਦੇ ਮੇਅਰ ਨੇ ਬ੍ਰੈਂਡਾ ਲੋਕ, ਆਫਕੋਰਸ ਉਹਨਾਂ ਨੇ ਵੀ ਇਸ ਗੱਲ ਦਾ ਬੜਾ ਸਖਤ ਨੋਟਿਸ ਲਿਆ ਸੀ ਅਤੇ ਉਹਨਾਂ ਨੇ ਵੀ ਜੌਨ ਬਰੂਅਰ ਵੱਲੋਂ ਕ੍ਰਾਈਸਿਸ ਸ਼ਬਦ ਦੀ ਵਰਤੋਂ ਉੱਪਰ ਇਤਰਾਜ਼ ਜਿਤਾਉਣ 'ਤੇ ਸਖਤ ਨੋਟਿਸ ਲੈਂਦਿਆਂ ਕਿਹਾ ਸੀ, ਕਹਿੰਦੇ ਵੀ ਇੰਨੇ ਜਿਹੜੇ ਇੱਥੇ ਸਾਡੇ ਕੋਲ ਕੇਸਿਸ ਹੋ ਚੁੱਕੇ ਨੇ ਅਤੇ ਸਾਨੂੰ ਵੀ ਜਿਹੜੀ ਇਹ ਓਵਰਆਲ ਸਥਿਤੀ ਹੈਗੀ ਆ, ਜਿਹੜੇ ਅਸਿਸਟੈਂਟ ਕਮਿਸ਼ਨਰ ਜੌਨ ਬਰੂਅਰ ਦੇ ਸ਼ਬਦ ਨੇ ਵੀ ਇਹਨਾਂ ਨੂੰ ਵੀ ਇਹ ਬਹੁਤ ਨਿਰਾਸ਼ਾਜਨਕ ਗੱਲ ਆ। ਮੇਅਰ ਬ੍ਰੈਂਡਾ ਲੋਕ ਨੇ ਮੰਗ ਇੱਕ ਹੋਰ ਰੱਖੀ ਹੈ, ਉਹਨਾਂ ਨੇ ਕੱਲ੍ਹ ਇੱਕ ਚਿੱਠੀ ਭੇਜੀ ਹੈ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦ ਸੰਗਰੇ ਨੂੰ, ਅਤੇ ਉਹਨਾਂ ਨੂੰ ਇਹ ਕਿਹਾ ਕਿ ਫੈਡਰਲ ਸਰਕਾਰ ਨੂੰ ਇੱਕ ਨੈਸ਼ਨਲ ਐਕਸਟੋਰਸ਼ਨ ਕਮਿਸ਼ਨਰ ਨਿਯੁਕਤ ਕਰ ਦੇਣਾ ਚਾਹੀਦਾ ਜਿਹਦੇ ਕੋਲ ਇਹ ਅਥਾਰਿਟੀ ਹੋਵੇ ਕਿ ਉਹ ਪੁਲਿਸ ਵੱਖੋ ਵੱਖਰੇ ਲੈਵਲਸ ਆਫ ਗਵਰਨਮੈਂਟਸ ਐਕਸਪਰਟਸ ਅਤੇ ਕਮਿਊਨਿਟੀ ਲੀਡਰਸ ਦੇ ਵਿਚਕਾਰ ਜਿਹੜਾ ਵੀ ਰਿਸਪੋਂਸ ਹੈ ਉਹਨੂੰ ਕੋਆਰਡੀਨੇਟ ਕਰ ਸਕੇ। ਇਸੇ ਹਫ਼ਤੇ ਪਰਸੋਂ ਖਿਆਲ ਸੀ ਗੱਲ ਕਰਦੇ ਸੀ ਕਿ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਅਕਾਊਂਟੇਬਿਲਿਟੀ ਲਈ ਕੋਈ ਇੱਕ ਧਿਰ ਜ਼ਿੰਮੇਵਾਰ ਹੋਣੀ ਚਾਹੀਦੀ ਆ। ਹੁਣ ਤੁਸੀਂ ਇੱਥੇ ਦੇਖ ਲਓ ਆਪਣੇ ਜਿੰਨੇ ਵੀ ਐਕਸਟੋਰਸ਼ਨ ਦੇ ਮਾਮਲੇ ਹੈਗੇ ਨੇ ਪਿਛਲੇ ਸਾਲ ਦੇ ਕੇਸਿਸ ਮਿਲਾ ਕੇ ਅਤੇ ਇਸ ਸਾਲ ਦੇ ਜੇ ਆਪਾਂ ਕੇਸਿਸ ਮਿਲਾ ਕੇ ਵੇਖੀਏ 2025 ਦੇ ਵਿੱਚ 132 ਐਕਸਟੋਰਸ਼ਨ ਦੇ ਮਾਮਲੇ ਇਕੱਲੇ ਸਰੀ ਦੇ ਵਿੱਚ ਆਏ ਪਿਛਲੇ ਸਾਲ 'ਚ। ਇਸ ਸਾਲ ਆਲਰੇਡੀ ਜਿਹੜਾ ਇਹ ਨੰਬਰ ਆ ਇਹ 35 'ਤੇ ਪਹੁੰਚ ਚੁੱਕਿਆ 35। ਸੋ 132 ਜਮ੍ਹਾਂ 35 167 ਹੋ ਗਿਆ 167 ਕੇਸਿਸ। ਹੁਣ ਇਹਨਾਂ ਦੇ ਵਿੱਚੋਂ ਆਊਟ ਆਫ ਦੀਜ਼ 167 ਜਿਹੜੀਆਂ ਨੰਬਰ ਆਫ ਫਾਈਲਸ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਨੇ ਟੇਕ ਓਵਰ ਕੀਤੀਆਂ ਨੇ ਉਹਨਾਂ ਦੀ ਗਿਣਤੀ ਹੈਗੀ ਆ 32। ਸੋ 167 ਕੇਸਿਸ ਦੇ ਵਿੱਚੋਂ ਅੱਛਾ ਜਿਹੜੇ 32 ਕੇਸ ਨੇ ਉਹ ਇਹ ਵੀ ਨਹੀਂ ਹੋਣਾ ਵੀ ਸਾਰੇ ਸਰੀ ਦੇ ਹੋਣੇ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਕੋਲ, ਕਿਉਂਕਿ ਐਕਸਟੋਰਸ਼ਨ ਦੇ ਮਾਮਲੇ ਕੁਝ ਡੈਲਟਾ 'ਚ ਆਏ, ਐਬਟਸਫਰਡ ਦੇ ਵਿੱਚ ਵੀ ਨੇ, ਮੇਪਲ ਰਿਜ ਹੋਰ ਇਲਾਕਿਆਂ ਦੇ ਵਿੱਚ ਵੀ ਆਏ ਨੇ। ਸੋ ਇਹ ਕਿਵੇਂ ਡਿਸਾਈਡ ਕੀਤਾ ਜਾਂਦਾ ਵੀ ਕਿਹੜਾ ਕੇਸ ਐਕਸਟੋਰਸ਼ਨ ਵਾਲੀ ਟਾਸਕ ਫੋਰਸ ਹੈਂਡਲ ਕਰੇਗੀ ਅਤੇ ਕਿਹੜਾ ਕੇਸ ਇੱਥੇ ਆਪਣੀ ਲੋਕਲ ਪੁਲਿਸ ਦੇ ਕੋਲ ਹੀ ਰਹਿਣ ਦਿਓ। ਸੋ ਜਿਹੜਾ ਇਹ ਪੈਚ ਵਰਕ ਆ, ਐਬਟਸਫਰਡ ਵਾਲਿਆਂ ਦੀ ਆਪਣੀ ਲੈਦੀ ਟਾਸਕ ਫੋਰਸ ਆ, ਸਰੀ ਪੁਲਿਸ ਦੀ ਆਪਣੀ ਲੈਦੀ ਐਕਸਟੋਰਸ਼ਨ ਟਾਸਕ ਫੋਰਸ ਆ, ਅਤੇ ਸੂਬੇ ਨੇ ਆਪਣੀ ਇੱਕ ਅਲੱਗ ਟਾਸਕ ਫੋਰਸ ਤੀਜੀ ਬਣਾਤੀ ਹੋਈ ਆ। ਉਦੋਂ ਕਿਹਾ ਇਹ ਗਿਆ ਸੀ ਜਦੋਂ ਸਤੰਬਰ ਦੇ ਵਿੱਚ ਇਹ ਟਾਸਕ ਫੋਰਸ ਲਾਂਚ ਹੋਈ ਸੀ, ਉਦੋਂ ਮੈਨੂੰ ਯਾਦ ਆ ਵੀ ਮੈਂ ਪੁੱਛਿਆ ਸੀ ਇਹ ਸਵਾਲ ਇਹ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੂੰ, ਉਹ ਕਹਿੰਦੇ ਵੀ ਜਿਹੜੀ, ਕਿਉਂਕਿ ਸਵਾਲ ਉਦੋਂ ਇਹ ਸੀ ਵੀ ਇਸ ਟਾਸਕ ਫੋਰਸ ਨੇ ਅਜਿਹਾ ਵੱਖਰਾ ਕੀ ਕਰਨਾ ਜਿਹੜਾ ਆਲਰੇਡੀ ਲੋਕਲ ਟਾਸਕ ਫੋਰਸਿਸ ਨਹੀਂ ਕਰਦੀਆਂ ਪਈਆਂ। ਉਹਨਾਂ ਨੇ ਕਿਹਾ ਸੀ ਵੀ ਨਹੀਂ, ਜਿਹੜੀਆਂ ਹੁਣ ਲੋਕਲ ਟਾਸਕ ਫੋਰਸਿਸ ਨੇ ਉਹਨਾਂ ਨੇ ਇਸ ਪ੍ਰੋਵਿੰਸ਼ੀਅਲ ਟਾਸਕ ਫੋਰਸ ਦੀ ਅੰਬਰੇਲਾ ਹੇਠ ਕੰਮ ਕਰਨਾ, ਵੀ ਓਵਰ ਆਰਚਿੰਗ ਬਾਡੀ ਇਹ ਹੋਏਗੀ। ਜੇ ਓਵਰ ਆਰਚਿੰਗ ਬਾਡੀ ਇਹ ਆ, ਫਿਰ ਇਹਨਾਂ ਕੋਲ ਇਕੱਲੀਆਂ 32 ਫਾਈਲਾਂ ਹੀ ਕਿਉਂ ਨੇ ਸਤੰਬਰ ਤੋਂ ਲੈ ਕੇ ਹੁਣ ਤੱਕ? ਜਾਂ ਤਾਂ ਕਹੋ ਵੀ ਜਦੋਂ ਦੀ ਇਹ ਟਾਸਕ ਫੋਰਸ ਬਣੀ ਆ ਵੀ ਕੇਸਿਸ ਹੀ 32 ਆਏ ਨੇ, 35 ਤਾਂ ਇਸੇ ਸਾਲ 'ਚ ਆ ਗਏ, ਅਤੇ ਸਤੰਬਰ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਨਵੰਬਰ ਵੀ ਐਕਸਟੋਰਸ਼ਨ ਦੇ ਮਾਮਲਿਆਂ ਦੇ ਹਿਸਾਬ ਨਾਲ, ਨਵੀਆਂ ਫਾਈਲਾਂ ਰਿਪੋਰਟ ਹੋਣ ਦੇ ਹਿਸਾਬ ਨਾਲ ਬਹੁਤ ਬਿਜ਼ੀ ਰਿਹਾ ਸੀ। ਸੋ ਇਹਨਾਂ ਕੋਲ 32 ਕੇਸ ਹੀ ਕਿਉਂ ਨੇ, ਸਵਾਲ ਇਹ ਵੀ ਬਣਦਾ। ਸੋ ਇਸ ਸਭ ਦੇ ਵਿੱਚ ਹੁਣ ਜੌਨ ਬਰੂਅਰ ਦੀ ਜਿਹੜੀ ਇਹ ਸਟੇਟਮੈਂਟ ਆ, ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕੰਸਰਨ ਹੁਣ ਬਣ ਗਈ ਹੋਈ ਆ, ਅਤੇ ਉਹਨਾਂ ਦੇ ਮਾਫ਼ੀ ਮੰਗਣ ਦੇ ਬਾਵਜੂਦ, ਮਾਫ਼ੀ ਮੰਗਣ ਦੇ ਬਾਅਦ ਵੀ ਜੌਨ ਬਰੂਅਰ ਦੇ ਅਸਤੀਫੇ ਦੀ ਜਿਹੜੀ ਮੰਗ ਆ ਉਹਨੇ ਪੂਰਾ ਜ਼ੋਰ ਫੜਿਆ ਹੋਇਆ। ਮਾਰਕ ਕਾਰਨੀ 9 ਦਿਨਾਂ ਦੇ ਆਪਣੇ ਵਿਦੇਸ਼ੀ ਦੌਰੇ ਤੋਂ ਬਾਅਦ ਹੁਣ ਕੈਨੇਡਾ ਵਾਪਸ ਪਰਤੇ ਆਏ ਨੇ। ਪਹਿਲਾਂ ਚਾਈਨਾ ਗਏ ਸੀ, ਚਾਈਨਾ ਤੋਂ ਬਾਅਦ ਕਤਰ ਗਏ, ਕਤਰ ਤੋਂ ਫਿਰ ਸਵਿਟਜ਼ਰਲੈਂਡ ਗਏ, ਜਿੱਥੇ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਉਹਨਾਂ ਵੱਲੋਂ ਦਿੱਤੀ ਗਈ ਸਪੀਚ ਉਸਦੇ ਦੁਨੀਆ ਭਰ ਦੇ ਵਿੱਚ ਚਰਚੇ ਨੇ, ਅਤੇ ਭਾਵੇਂ ਮੈਕਸੀਕੋ, ਭਾਵੇਂ ਆਸਟ੍ਰੇਲੀਆ ਦੇ ਵਿੱਚ ਅਤੇ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਮਾਰਕ ਕਾਰਨੀ ਦੀ ਉਸ ਸਪੀਚ ਦੀ ਬਹੁਤ ਸ਼ਲਾਘਾ ਹੋ ਰਹੀ ਆ। ਪਰ ਨਾਲ ਦੀ ਨਾਲ ਐਟ ਹੋਮ ਹੁਣ ਗੱਲ ਇਹ ਵੀ ਹੋ ਰਹੀ ਆ ਕਿ ਉਸ ਸਪੀਚ ਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਨੇ, ਇੱਕ ਜਿਹੜਾ ਉਹਦੇ ਵਿੱਚ ਸੁਨੇਹਾ ਦਿੱਤਾ, ਉਹਨਾਂ ਚੀਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਅਤੇ ਨਾਲ ਹੀ ਇੱਥੇ ਕੈਨੇਡਾ ਦੇ ਵਿੱਚ ਆਰਥਿਕਤਾ ਨੂੰ ਵੀ ਲੀਹ 'ਤੇ ਰੱਖਣ ਵਾਸਤੇ ਉਪਰਾਲੇ ਕੀ ਕੀਤੇ ਜਾਣਗੇ ਕਿ ਗੱਲ ਕਰਨੀ ਇੱਕ ਚੀਜ਼ ਹੈ ਪਰ ਉਸ ਨੂੰ ਅੱਗੇ ਇੰਪਲੀਮੈਂਟ ਕਰ ਸਕਣਾ, ਇਹ ਇੱਕ ਉਹ ਸਭ ਤੋਂ ਵੱਡਾ ਚੈਲੇਂਜ ਆ। ਅੱਛਾ ਮਾਰਕ, ਇਸ ਤੋਂ ਪਹਿਲਾਂ ਕਿ ਮੈਂ ਅਗਲੀ ਗੱਲ ਕਰਾਂ, ਇੱਕ ਮੈਂ ਇੱਥੇ ਮਾੜੀ ਜਿਹੀ ਗੱਲ ਇਹ ਵੀ ਜ਼ਰੂਰ ਸਾਂਝੀ ਕਰਾਂ ਕਿ ਮਾਰਕ ਕਾਰਨੀ ਦੀ ਉਸ ਸਪੀਚ ਦੇ ਉੱਪਰ ਇੰਨਾ ਜ਼ਿਆਦਾ ਪੋਜ਼ਿਟਿਵ ਰਿਐਕਸ਼ਨ ਦੁਨੀਆ ਭਰ ਤੋਂ ਆਇਆ ਐਕਸੈਪਟ ਡੋਨਲਡ ਟਰੰਪ। ਡੋਨਲਡ ਟਰੰਪ ਨੇ ਤਾਂ ਇਹ ਕਿਹਾ ਕਿ ਜੀ ਬੜੇ ਨਾ ਸ਼ੁਕਰੇ ਹੋ ਤੁਸੀਂ ਵੀ ਕੈਨੇਡਾ ਅਮਰੀਕਾ ਕਰਕੇ ਹੀ ਜਿਉਂਦਾ ਹੈ, ਅਗਲੀ ਵਾਰ ਜਦੋਂ ਗੱਲ ਕਰੋਗੇ ਮਾਰਕ ਤਾਂ ਫਿਰ ਇਹ ਗੱਲ ਯਾਦ ਰੱਖਣਾ। ਸੋ ਉਹਨਾਂ ਨੇ ਤਾਂ ਇਤਰਾਜ਼ ਜਿਤਾਇਆ ਇਸ ਗੱਲ 'ਤੇ। ਅਮਰੀਕਾ ਦੇ ਵਿੱਚੋਂ ਕੁਝ ਹੋਰ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਮਾਰਕ ਕਾਰਨੀ ਦੀ ਇਸ ਸਪੀਚ 'ਤੇ ਅਤੇ ਓਵਰਆਲ ਕੈਨੇਡਾ ਨੇ ਜਿਸ ਹਿਸਾਬ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦੇ ਨਾਲ ਨੇੜਤਾ ਵਧਾਈ ਆ ਉਹਦਾ ਬੜਾ ਸਖਤ ਨੋਟਿਸ ਲੈ ਰਹੇ ਨੇ। ਪਰ ਇੱਥੇ ਡੋਮੈਸਟਿਕਲੀ ਹੁਣ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਖੇਮੇ ਦੇ ਵਿੱਚ ਇਹ ਸਟ੍ਰੈਟਜਾਈਜ਼ਿੰਗ ਕੀਤੀ ਜਾ ਰਹੀ ਹੈ ਕਿ ਇਸ ਫੋਰਨ ਪਾਲਿਸੀ ਦੀ ਜਿਹੜੀ ਬੜੀ ਐਗਜ਼ੈਂਪਲਰੀ ਸਪੀਚ ਤੋਂ ਬਾਅਦ ਪੀਅਰ ਪੋਲੀਏਵ ਅਜਿਹੀ ਕਿਹੜੀ ਗੱਲ ਆਖਣ ਜਿਹੜੀ ਕਿ ਲੋਕਾਂ ਦੇ ਮਨ ਨੂੰ ਲੱਗੇ, ਕਿਉਂਕਿ ਮਾਰਕ ਕਾਰਨੀ ਨੇ ਆਪਣੀ ਸਪੀਚ ਦੇ ਵਿੱਚ ਜਿੰਨੇ ਸਪਸ਼ਟ ਤਰੀਕੇ ਨਾਲ ਅਤੇ ਜਿੰਨੇ ਇੰਟੈਲੀਜੈਂਟ ਤਰੀਕੇ ਨਾਲ, ਜਿੰਨੇ ਕਲੀਅਰ ਤਰੀਕੇ ਨਾਲ ਆਪਣਾ ਸੁਨੇਹਾ ਮੂਹਰੇ ਰੱਖਿਆ ਅਤੇ ਬੜੇ ਠਰੰਮੇ ਨਾਲ ਉਹ ਸੁਨੇਹਾ ਮੂਹਰੇ ਰੱਖਿਆ, ਉਸ ਤਰ੍ਹਾਂ ਦੀ ਸਪੀਚ ਤੋਂ ਬਾਅਦ ਲੀਡਰ ਆਫ ਦੀ ਓਫਿਸ਼ੀਅਲ ਆਪੋਜੀਸ਼ਨ ਅਜਿਹੀ ਕਿਹੜੀ ਗੱਲ ਆਖਣ ਅਤੇ ਕਿਵੇਂ ਆਖਣ ਜਿਹੜੀ ਕਿ ਲੋਕਾਂ ਨੂੰ ਲੱਗੇ ਵੀ ਹਾਂ ਇਹ ਗੱਲ ਪੀਅਰ ਪੋਲੀਅਵ ਨੇ ਵੀ ਅਜਿਹੀ ਕੀਤੀ ਹੈ ਕਿ ਓਪੋਜੀਸ਼ਨ ਦਾ ਲੀਡਰ ਵੀ ਪ੍ਰਧਾਨ ਮੰਤਰੀ ਦੇ ਇੰਟਰਨੈਸ਼ਨਲ ਸਟੇਟਸ ਦੇ ਕੱਦ ਦਾ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਹੁਣ ਸਟ੍ਰੈਟੇਜਾਈਜ਼ਿੰਗ ਆ ਉਹ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਨੀਤੀ ਘਾੜੇ ਨੇ ਜਾਂ ਜਿਹੜੇ ਉਹਨਾਂ ਦੇ ਪਲੈਨਰਜ਼ ਨੇ ਉਹਨਾਂ ਵੱਲੋਂ ਸੋਚਿਆ ਜਾ ਰਿਹਾ। ਹੁਣ ਗੱਲ ਇੱਥੇ ਆਉਣੇ ਆ ਵੀ ਜਿਹੜੀ ਇਹ ਸਾਰੀ ਪਲੈਨਿੰਗ ਹੈ, ਜਿਹੜੀਆਂ ਗੱਲਾਂ ਉੱਥੇ ਸਪੀਚ ਦੇ ਵਿੱਚ ਕੀਤੀਆਂ, ਕੈਨੇਡੀਅਨ ਆਰਥਿਕਤਾ ਨੂੰ ਲੀਹ 'ਤੇ ਰੱਖਣਾ ਅਤੇ ਹੋਰ ਸਾਰੀਆਂ ਚੀਜ਼ਾਂ, ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕਰਨਾ। ਮਾਰਕ ਕਾਰਨੀ ਹੁਣ ਸਵਿਟਜ਼ਰਲੈਂਡ ਤੋਂ ਇੱਥੇ ਵਾਪਸ ਆ ਗਏ ਨੇ ਅਤੇ ਆਉਂਦੇ ਸਾਰ ਹੀ ਕਿਊਬੈਕ ਸਿਟੀ ਦੇ ਵਿੱਚ 2 ਦਿਨਾਂ ਦੀ ਕੈਬਿਨਟ ਰਿਟਰੀਟ ਉਹਨਾਂ ਵੱਲੋਂ ਕੀਤੀ ਜਾ ਰਹੀ ਆ। ਸੋ ਅੱਜ ਤੋਂ ਇਹ ਰਿਟਰੀਟ ਸ਼ੁਰੂ ਹੋ ਰਹੀ ਆ, ਜਿਹਦੇ ਵਿੱਚ ਇਕੋਨਮੀ, ਅਫੋਰਡੇਬਿਲਿਟੀ ਅਤੇ ਸਿਕਿਉਰਿਟੀ ਜਿਹੇ ਮੁੱਦੇ ਨੇ ਜਿਹੜੇ ਉਹ ਭਾਰੂ ਰਹਿਣਗੇ। ਅਫਕੋਰਸ ਇਹਦੇ ਵਿੱਚ ਡੋਨਲਡ ਟਰੰਪ, ਟਰੰਪ ਦੇ ਟੈਰਿਫ ਅਤੇ ਗ੍ਰੀਨਲੈਂਡ ਦਾ ਮੁੱਦਾ, ਉਹ ਵੀ ਡਿਸਕਸ ਹੋਏਗਾ। ਵੈਸੇ ਟਰੰਪ ਨੇ ਕੱਲ੍ਹ ਕਹਿਤਾ ਵੀ ਗ੍ਰੀਨਲੈਂਡ ਦੇ ਨੂੰ ਲੈ ਕੇ ਫਰੇਮਵਰਕ ਦੇ ਉੱਪਰ ਹੁਣ ਸਹਿਮਤੀ ਬਣ ਗਈ ਆ, ਅੱਗੇ ਚੱਲ ਕੇ ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਪਹਿਲਾਂ ਇਸ ਕੈਬਨਿਟ ਰਿਟਰੀਟ ਬਾਰੇ ਜਿਹੜਾ ਜ਼ਿਕਰ ਆ ਉਹ ਪੂਰਾ ਕਰ ਲਈਏ, ਜਿਹੜੀ ਗੱਲ ਆ ਪੂਰੀ ਕਰ ਲਈਏ। ਇਹ ਕੈਬਨਿਟ ਰਿਟਰੀਟ ਹੁਣ ਇੱਕ ਮੌਕਾ ਹੈ ਕਿ ਜਿਹੜੇ ਇੰਟਰਨਲ ਇਸ਼ੂਜ਼ ਨੇ, ਭਾਵੇਂ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਦੀ ਗੱਲ ਹੋਵੇ, ਮੇਜਰ ਪ੍ਰੋਜੈਕਟਸ ਦੀ ਗੱਲ ਹੋਵੇ ਕੈਨੇਡਾ ਦੇ, ਉਹਨਾਂ ਦੇ ਬਾਰੇ ਡਿਸਕਸ਼ਨ ਇੱਥੇ ਕੀਤੀ ਜਾ ਸਕਦੀ ਹੈ। ਨਾਲ ਹੀ ਇੱਕ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਕਿ ਜਿਹੜਾ ਫਰੀ ਟ੍ਰੇਡ ਅਗਰੀਮੈਂਟ ਹੈ USMCA ਜਾਂ ਕੂਜ਼ਮਾ, ਉਹਦਾ ਰਿਵਿਊ ਹੁਣ ਸ਼ੁਰੂ ਹੋਣਾ ਅਮਰੀਕਾ ਦੇ ਨਾਲ, ਅਤੇ ਉਹਦੇ ਵਾਸਤੇ ਗੇਮ ਪਲਾਨ ਕੀ ਹੋਏਗਾ, ਸਟ੍ਰੈਟੇਜੀ ਕੀ ਰਹੇਗੀ, ਕਿਵੇਂ ਅਮਰੀਕਾ ਤੋਂ ਇੱਕ ਵਧੀਆ ਡੀਲ ਜਾਂ ਇੱਕ ਕਹਿ ਲਓ ਸਰਦੀ ਸਰਦੀ ਇਹੋ ਜਿਹੀ ਡੀਲ ਹੋਵੇ ਜਿਹਦੇ ਕਰਕੇ ਕੋਈ ਬਹੁਤਾ ਨੁਕਸਾਨ ਨਾ ਝੱਲਣਾ ਪਏ, ਉਹ ਕਿਵੇਂ ਹਾਸਲ ਕਰਨੀ ਆ। ਇਸ ਗੱਲ ਦੇ ਵਿੱਚ ਬਹੁਤ ਸਾਰੇ ਜਿਹੜੇ ਸਟ੍ਰੈਟੇਜਿਸਟਸ ਨੇ, ਇਟਸ ਨੋਟ ਲੋਸਟ ਔਨ ਐਨੀਬਡੀ ਕਿ ਜਿਹੜਾ ਇਹ ਵਾਲਾ ਸਾਲ ਹੈ ਇਹ ਕੈਨੇਡਾ ਵਾਸਤੇ ਕਾਫੀ ਦਿੱਕਤਾਂ ਭਰਪੂਰ ਇਹ ਵਰ੍ਹਾ ਰਹਿ ਸਕਦਾ, ਕਿਉਂਕਿ ਫਰੀ ਟ੍ਰੇਡ ਅਗਰੀਮੈਂਟ ਦੀ ਜਿਹੜੀ ਰਿਵਿਊ ਹੋਣਾ ਅਮਰੀਕਾ ਦੇ ਨਾਲ ਅਤੇ ਮੈਕਸੀਕੋ ਦੇ ਨਾਲ, ਅਤੇ ਅਮਰੀਕਾ ਨੂੰ ਆਲਰੇਡੀ ਹੁਣ ਜਿਸ ਹਿਸਾਬ ਦੇ ਨਾਲ ਪੋਕ ਕਰਕੇ ਜਿਵੇਂ ਡੋਨਲਡ ਟਰੰਪ ਨੂੰ ਨਾਰਾਜ਼ ਕਰ ਚੁੱਕੇ ਹਾਂ ਕਿ ਇਹਦਾ ਹੁਣ ਕਿਹੋ ਜਿਹਾ ਖਾਮਿਆਜ਼ਾ ਭੁਗਤਣਾ ਪੈ ਸਕਦਾ। ਸੋ ਉਹਦੀ ਵੀ ਜਿਹੜੀ ਪੂਰੀ ਸਟ੍ਰੈਟੇਜਾਈਜ਼ਿੰਗ ਆ ਉਹ ਵੀ ਇਸ ਕੈਬਨਿਟ ਰਿਟਰੀਟ ਦੇ ਵਿੱਚ ਹੋਣੀ ਆ। ਆਉਂਦੇ ਸੋਮਵਾਰ ਤੋਂ 26 ਤਰੀਕ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਸੋ ਦਸੰਬਰ ਮਹੀਨੇ ਦੇ ਵਿੱਚ 11 ਦਸੰਬਰ ਤੋਂ ਬਾਅਦ ਹੁਣ 26 ਤਰੀਕ ਨੂੰ, 26 ਜਨਵਰੀ ਨੂੰ ਵਾਪਸੀ ਹੋਣੀ ਆ ਪਾਰਲੀਮੈਂਟ ਦੀ। ਸੋ ਉਹਦੇ ਉਹਨੂੰ ਲੈ ਕੇ ਪੂਰੇ ਏਜੰਡਾ ਨੂੰ ਲੈ ਕੇ, ਇਕੋਨਮੀ ਨੂੰ ਡਾਇਵਰਸੀਫਾਈ ਕਰਨ ਵਾਸਤੇ ਕਿਹੜੇ ਕਿਹੜੇ ਸਟੈਪਸ ਚੁੱਕੇ ਜਾਣੇ ਨੇ, ਉਹਨਾਂ ਚੀਜ਼ਾਂ ਨੂੰ ਲੈ ਕੇ ਇਹ ਜਿਹੜੀ ਪਲੈਨਿੰਗ ਆ ਕਿਊਬੈਕ ਸਿਟੀ ਦੇ ਵਿੱਚ ਹੋ ਰਹੀ 2 ਦਿਨਾਂ ਕੈਬਨਿਟ ਰਿਟਰੀਟ ਦੌਰਾਨ ਹੋਵੇਗੀ। ਇੱਕ ਗੱਲ ਇੱਥੇ ਇਹ ਵੀ ਨਾ ਭੁੱਲੀਏ, ਜਦੋਂ ਹੁਣ ਸਰਕਾਰ ਜਾਂ ਪਾਰਲੀਮੈਂਟ ਵਾਪਸ ਆਉਂਦੀ ਆ, ਜਿਹੜਾ ਬਿੱਲ ਸੀਗਾ ਨਵੰਬਰ ਦੇ ਵਿੱਚ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਗਿਆ, ਬਜਟ ਬਿੱਲ, ਲਿਬਰਲ ਬਜਟ ਤਾਂ ਵੈਸੇ ਹਾਊਸ ਆਫ ਕਾਮਨਸ ਦੇ ਵਿੱਚੋਂ ਨਵੰਬਰ 'ਚ ਪਾਸ ਹੋ ਗਿਆ ਸੀ, ਪਰ ਜਿਹੜੀ ਹੁਣ ਬਜਟ ਨੂੰ ਇੰਪਲੀਮੈਂਟ ਕਰਨ ਸੰਬੰਧੀ ਲੈਜਿਸਲੇਸ਼ਨ ਆ, ਦਾ ਬਜਟ ਇੰਪਲੀਮੈਂਟੇਸ਼ਨ ਬਿੱਲ, ਉਹ ਅਜੇ ਪਾਸ ਹੋਣਾ ਬਾਕੀ ਆ। ਉਹ ਅਜੇ ਸੈਕਿੰਡ ਰੀਡਿੰਗ 'ਤੇ ਆਪਣੀ ਪਾਸ ਕਰ ਚੁੱਕਿਆ, ਪਰ ਹਜੇ ਉਹਦੀ ਕਮੇਟੀ ਦੇ ਵਿੱਚ ਸਟੱਡੀ ਹੋਣੀ ਆ ਬਜਟ ਇੰਪਲੀਮੈਂਟੇਸ਼ਨ ਬਿੱਲ ਦੀ। ਉਹ ਤੋਂ ਬਾਅਦ ਫਿਰ ਉੱਥੇ ਫਾਈਨਲ ਵੋਟ ਹੋਏਗੀ, ਫਿਰ ਸੈਨੇਟ ਦੇ ਵਿੱਚ ਉੱਥੇ ਵੋਟਿੰਗ ਹੋਣੀ ਆ। ਸੋ ਜਿਹੜਾ ਇਹ ਵਾਲਾ ਬਜਟ ਇੰਪਲੀਮੈਂਟੇਸ਼ਨ ਬਿੱਲ ਹੈ ਉਹ ਵੀ ਅਜੇ ਸਰਕਾਰ ਵਾਸਤੇ ਪਾਸ ਕਰਵਾਇਆ ਜਾਣਾ ਬਾਕੀ ਹੈ। ਸੋ ਭਾਵੇਂ ਪਿਛਲੇ ਤਕਰੀਬਨ 4-5 ਹਫ਼ਤਿਆਂ ਦੇ ਵਿੱਚ ਪ੍ਰਧਾਨ ਮੰਤਰੀ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਗਤੀਵਿਧੀਆਂ ਨੇ, ਟ੍ਰੇਡ ਡਾਇਵਰਸੀਫਿਕੇਸ਼ਨ ਵਾਲਾ ਪਹਿਲੂ ਆ ਉਹਦੇ ਵਿੱਚ ਰੁੱਝੇ ਰਹੇ ਨੇ, ਪਰ ਜਿਹੜੇ ਹੁਣ ਡੋਮੈਸਟਿਕ ਪਹਿਲੂ ਨੇ ਅਤੇ ਸਰਕਾਰ ਨੂੰ ਚੱਲਦਾ ਰੱਖਣ ਦੇ ਲਈ ਬਜਟ ਇੰਪਲੀਮੈਂਟੇਸ਼ਨ ਬਿੱਲ, ਜਿਹੜੇ ਕਹਿ ਲਓ ਸਰਕਾਰ ਦੇ ਜਿਹੜੇ ਬੜੇ ਕੋਰਨਰ ਸਟੋਨ ਇਹ ਬਿੱਲ ਕਹੇ ਜਾ ਸਕਦੇ ਨੇ, ਉਹਨਾਂ ਨੂੰ ਹੁਣ ਪਾਸ ਕਰਵਾਉਣਾ ਅਤੇ ਜਿਹੜਾ ਡੋਮੈਸਟਿਕ ਪੋਲੀਟਿਕਸ ਦਾ ਪਹਿਲੂ ਆ ਉਹ ਵੀ ਭਾਰੂ ਹੋ ਜਾਣਾ। ਸੋ ਉਹਦੇ ਵਿੱਚ ਦੇਖਦੇ ਹਾਂ ਕਿ ਅਗਲੇ ਹਫ਼ਤੇ ਤੋਂ ਕੀ ਕੁਝ ਹੁੰਦਾ ਹੈ। ਇਸ ਸਭ ਦੇ ਵਿੱਚ ਇਹ ਵੀ ਨਾ ਭੁੱਲੀਏ ਕਿ ਚਾਈਨਾ ਦੇ ਵੱਲੋਂ ਭਾਵੇਂ ਕਨੋਲਾ ਵਾਸਤੇ ਪਹਿਲਾ ਆਰਡਰ ਹੈ ਜਿਹੜਾ ਉਹ ਕੈਨੇਡਾ ਨੂੰ ਕਰ ਦਿੱਤਾ ਗਿਆ, ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਹੀਥ ਮੈਕਡੋਨਲਡ, ਉਹਨਾਂ ਨੇ ਕੱਲ੍ਹ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਜਿਹੜੀ ਪਹਿਲੀ ਸ਼ਿਪਮੈਂਟ ਹੈ ਹੁਣ ਕਨੋਲਾ ਪ੍ਰੋਡਕਟਸ ਦੀ ਉਹ ਅਗਲੇ ਹਫ਼ਤੇ ਦੇ ਵਿੱਚ ਚਲੀ ਜਾਣੀ ਆ। ਉੱਧਰ ਹੀ ਕੱਲ੍ਹ ਯੂਨੀਫੋਰ ਦੇ ਮੈਂਬਰਸ ਅਤੇ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ, ਉਹਨਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਆ ਅਤੇ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਜਿਹੜੀ ਇਜਾਜ਼ਤ ਦੇਣ ਦੀ ਹੁਣ ਅਗਰੀਮੈਂਟ ਹੋਇਆ ਕਿ 49,000 ਗੱਡੀਆਂ ਇਸ ਸਾਲ ਕੈਨੇਡਾ ਦੇ ਵਿੱਚ ਆਉਣਗੀਆਂ ਚਾਈਨਾ ਦੀਆਂ ਇਲੈਕਟ੍ਰਿਕ ਵਹੀਕਲਸ, ਅਤੇ ਫਿਰ ਆਉਂਦੇ ਸਾਲਾਂ ਦੇ ਵਿੱਚ ਗਿਣਤੀ ਵੱਧ ਕੇ 70,000 ਹੋ ਜਾਣੀ ਆ। ਯੂਨੀਫੋਰ ਜਿਹੜੇ ਕਿ ਆਟੋ ਵਰਕਰਸ ਨੂੰ ਰੈਪ੍ਰਜੈਂਟ ਕਰਦੇ ਨੇ, ਉਹਨਾਂ ਨੇ ਤਾਂ ਇਸ ਗੱਲ 'ਤੇ ਇਤਰਾਜ਼ ਕੀਤਾ ਹੀ ਕੀਤਾ। ਕੱਲ੍ਹ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਇਹ ਗੱਲ ਆਖੀ ਆ ਕਿ ਚਾਈਨਾ ਦੇ ਵਿੱਚ ਬਣੀਆਂ ਇਲੈਕਟ੍ਰਿਕ ਵਹੀਕਲਸ ਦਾ ਕੈਨੇਡੀਅਨ ਲੋਕ ਬਾਇਕਆਟ ਕਰਨ, ਇੱਥੇ ਭਾਵੇਂ ਗੱਡੀਆਂ ਕਹਿੰਦੇ ਆ ਲੈਣ ਦਿਓ ਪਰ ਖਰੀਦਿਓ ਨਾ। ਹੁਣ ਉਹਨਾਂ ਦਾ ਇਹ ਹੋਕਾ ਇੱਕ ਪੋਲੀਟੀਕਲ ਜੁਮਲਾ ਹੀ ਵੈਸੇ ਹੋ ਜਾਣਾ, ਕਿਉਂਕਿ ਜਦੋਂ ਇਲੈਕਟ੍ਰਿਕ ਵਹੀਕਲਸ ਦੀ ਤੁਸੀਂ ਪ੍ਰਾਈਸ ਪੁਆਇੰਟ 'ਤੇ ਦੇਖਦੇ ਹੋ ਤਾਂ ਪ੍ਰਾਈਸ ਦੇ ਹਿਸਾਬ ਨਾਲ ਉਹ ਚਾਈਨੀਜ਼ ਗੱਡੀਆਂ ਉਹ ਲੋਕਾਂ ਨੂੰ ਅਟਰੈਕਟ ਕਰਨਗੀਆਂ। ਆਸਟ੍ਰੇਲੀਆ ਦੇ ਵਿੱਚ, ਯੂਰਪ ਦੇ ਵਿੱਚ, ਕਈ ਹੋਰ ਜਿਹੜੇ ਸਾਡੇ ਐਲਾਈ ਮੁਲਕ ਨੇ ਉੱਥੇ ਉਹ ਗੱਡੀਆਂ ਚੱਲਦੀਆਂ ਨੇ। ਅਤੇ ਚਾਈਨਾ ਪ੍ਰਤੀ ਹੁਣ ਵੈਸੇ ਵੀ ਜਿਹੜਾ ਰੁੱਖ ਆ ਸਰਕਾਰ ਦਾ ਬਦਲਿਆ ਹੋਇਆ, ਇਹਦੇ ਬਾਰੇ ਨਾ ਅੱਗੇ ਚੱਲ ਕੇ ਹੋਰ ਗੱਲਬਾਤ ਤੁਹਾਨੂੰ ਸਾਂਝੀ ਕਰਨੀ ਆ। ਕਿਉਂਕਿ ਟਿਕਟੋਕ ਨਾਲ ਸੰਬੰਧਿਤ ਵੀ ਕੱਲ੍ਹ ਅਦਾਲਤ ਨੇ ਇੱਕ ਜਿਹੜਾ ਫੈਸਲਾ ਦਿੱਤਾ ਫੈਡਰਲ ਗਵਰਨਮੈਂਟ ਨੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਪਰ ਹੁਣ ਨਾ ਸਮਾਂ ਹੋ ਰਿਹਾ ਕਿ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਨਾਲ ਆਪਾਂ ਗੱਲਬਾਤ ਕਰਨੀ ਆ। ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਸਰੀ ਪੁਲਿਸ ਸਰਵਿਸ ਦੇ ਚੀਫ ਨੋਮ ਲਿਪਿੰਸਕੀ ਨਾਲ ਗੱਲਬਾਤ ਕਰਨ ਦਾ। ਚੀਫ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਵਿਜੇ।
Chief, the head of the BC Extortion Task Force, RCMP Assistant Commissioner John Brewer, said that the extortion situation in Surrey is not a crisis. He has since apologized and walked back his comments, but it does beg the question, is this matter really being taken up with the seriousness that it deserves?
From a Surrey Police Service perspective, yes, this is without a doubt a crisis. And this is the number one priority for the Surrey Police Service. And I say that because if you look historically, in 2025, we had 49 shootings. So far this year, as you know, we've had 8 shootings. And I've gone out and spoken to victims. I've gone out and spoken to the community. And I see and feel the fear, the anxiety, the frustration. So yes, this is definitely a crisis that together we have to work on.
So if Surrey Police Service is treating this as a crisis that it is, but the BC Extortion Task Force Chief says that it is not a crisis, I mean, up until yesterday afternoon, he maintained that stance. Is there a disconnect in the philosophy with which, or the viewpoint with which, these issues are being dealt with by the Surrey Police Service and the BC Extortion Task Force? And does that disconnect mean inefficiencies in the way things are being investigated?
No. On the ground, when we're talking about investigations, we are one team. As you know, the task force has 5 agencies in it. We have 15 employees in the task force. That's mm-hmm. the Surrey Police Service. And then we have our own extortion team. And then we have something called Project Assurance, where I have extra police officers out overnight in the areas that are high risk, and in order to deter the criminals or disrupt or apprehend. But again, together on the ground, it doesn't matter which agency, we are working on these files. And as you know, some of these files are extremely, extremely complex.
Mm-hmm. The BC Extortion Task Force, as per the update day before yesterday, is handling 32 files. How are the files allocated to the BC Extortion Task Force, and how is it decided which ones stay with the local police? Could you please shed some light on that, Chief?
Yes, that's a very good question. So the task force, because there's 5 different agencies involved, they deal with the more complex ones. Mm-hmm. They deal with the ones where there's a connection to more than one community. As you can imagine, some of these criminals travel around. And so we have to have a coordinated effort. By way of example, with Abbotsford Police, with Delta Police, we all come together and look at those files, and the task force takes the ones that are interconnected, that are very complex, because, as you know, the task force is overseen by the RCMP, mm-hmm. and they have connections to Ottawa, which is other federal law enforcement agencies that collect intelligence.
The mayor of Surrey is now calling on the federal government to appoint an extortion commissioner so that somebody who can coordinate the efforts and the enforcement at a national level. What do you think of that idea that's been put forward by the mayor? She's written a letter to the federal public safety minister, Gary Anandasangre. What's your take on that?
There's merit in that, and I'll tell you why. Because you look at the bigger picture, and recognizing that there is frustration in the community pertaining to the entire justice system. And so having somebody look at it globally from the perspective of geopolitical, from the perspective of immigration, the criminal law that we have in this country, there is merit in that. And as we all know, we are not the only city that are victims of extortion. We have, of course, Brampton. We have Edmonton. So that kind of a picture helps. However, I will say this, that takes time to put together.
Mm-hmm.
And we need to act now. And as you know, we made a request for additional resources from the provincial government. We made a request for the helicopter. And that is something in the short term that we have to have in order to protect the community. The bigger picture and the holistic view, longer term, and that idea is with merit.
Chief, about the helicopter, so currently, Surrey only currently relies on a shared helicopter for the entire region, is that correct?
Yes. So what we have, it's an RCMP helicopter, and essentially it's available for the entire province, but most of the time it's in the lower mainland. And one of the things that I feel that a helicopter can do is travel the distance very quickly anywhere in Surrey. And also, because it's got the spotlight for nighttime lighting up areas or lighting up certain individuals that are traveling in a direction that we have to apprehend, it has a lot of merit. And I say that with some experience.
Mm-hmm.
Because I was a deputy chief in Edmonton, and for many, many years, and to this day, Edmonton has a helicopter, Calgary has two helicopters, and if you talk to either agency, there's a lot of merit in having that to apprehend criminals, but also, Vijay, to deter criminals.
Mm-hmm.
And I think that would be an extremely valuable tool. Especially on the weekends, Friday, Saturday nights in Surrey.
So, Chief, currently you have to put in a request for that helicopter to be deployed. That's how it works, right?
Yes, yes, and that's what we have done.
So over the last year, how many times did you request for the helicopter to be deployed in Surrey? And if those requests were rejected, what was the reason that was given?
These are discussions that we just recently undertook. And we're sitting back and looking back on our history of all the offenses that occurred, all the shootings that occurred, and we put some strategies into place. And part of that strategy, it's a new strategy, is the benefits of a helicopter. I can tell you this, that these criminals are changing their tactics. I'm not going to get into details, but what we have to do is adapt and change our strategies to combat these new tactics. And so we have different levels of criminal, I'll say, tiers. And what I mean by that is we know that a lot of the extortions, the calls come from offshore.
Mm-hmm.
So we have that element. We know that there are certain groups in the lower mainland that are doing the calls. We're working on that. And then we have a lower tier where there's just some copycats that see this as a way to possibly make some money. So when we look at those levels, when we look at the change in the tactics, we have to adapt to that. And that's what we're doing. And that's why recently we started to have those discussions. And we then made a formal ask recently. And we're working behind the scenes on seeing where that goes.
No, so was there ever a situation in the last year where the police was in pursuit of a criminal and you thought that now is the time that we need the helicopter deployed, that you put in the request? How many such requests, just a ballpark number, were put in over the last 1 year by your department?
No, we didn't put any formal requests in. This is the first time that we're doing that based on the change of the tactics of the criminals. And I won't get into details of that, but there are certain things that they're doing. And we have, for the first time in the last number of weeks, started those discussions. So we'll see where it takes us.
Chief, why not use drones? I mean, they're affordable, quick to deploy, and they could even operate in tight spaces. They even have the night vision capability. So why not deploy drones and use the technology, which is now even beyond helicopters? Wouldn't drones be more cost effective?
That's a very good question. And there's some limitations with drones, and I'll tell you what that is. First of all, there's regulation from NAV Canada, the federal government, of how you can use drones. And one of those limitations is it's got to be line of sight. That is to say, the person that is operating the drone has to see the drone. You can't send the drone 2 kilometers away and not have line of sight. So presently in Canada, those are the rules. So it's got to be line of sight. So that limits things a little bit. Mm-hmm. And when you compare that to helicopters, you could see the difference there. But also, here's another limitation is... drones, generally speaking, can stay up for an hour, I think maybe an hour and a half, depending on the manufacturer. And then they got to come back down and you got to get a new battery for it. Mm. So there's some limitations that way, whereas if you do have a helicopter or a plane, of course, it can stay up there for hours. So drones is a valuable tool, and we have drones, and we use them for large crowds and parades and Vasaki and so forth. Mm-hmm. But you could see where the operator would put the drone up, and he's got line of sight, but he can see, you know, 3 blocks of where the crowd is going and the size of the crowd. And so that's where it comes into play, is when you have large crowds. But we are definitely looking at drones, maybe for something very specific, if there's a file that requires something of that nature, but it does have certain limitations.
Mm. Chief, do you still anticipate the transition to be completed sometime in 2027? Is that the estimate by the Surrey Police Service?
Yes, yes. And so we have to hire 220 more additional police officers. We are currently taking 70% of all the calls in Surrey. And the next area that we're going to be moving into is Cloverdale and then Guildford and City Center. As you know, right now we have Wally Newton and South Surrey. And I can tell you that the transition is moving along smoothly because we've been at this for many years now. And we have a very, very good template where we hire people, we train people, and then we deploy. The RCMP, of course, are demobilizing, and people are moving on to other detachments, mostly in BC, but sometimes mm-hmm. farther than that.
Chief, I'm up against the clock here, but I do want to ask, if your estimate is still that the transition is going to run into the following year, 2027, the contract with the RCMP is only until November of this year. How are those negotiations progressing? Would RCMP officers be in a position to stay in Surrey to provide support to the Surrey Police Service beyond the month of November of this year? Because the transition is going to take longer than that.
Yes. So the MOU, it's not a contract, it's an mm-hmm. MOU, and that is between the province and the federal government. We are not part of that MOU. We were not part of the discussions on that. We are not a signatory on that MOU. And that's something that now the province is talking with the federal government about, okay, where's Surrey Police Service? Where are they with their hiring? Mm-hmm. Where are they with some certainty of completing the transition? And when you look at the Justice Institute of BC and their training and when recruits graduate, when you look at the recruiting that we're doing with experienced officers, it all points to 2027. And so I leave it to the federal government and the provincial government to sort that out.
Early 2027, mid or late 2027? Any ballpark of that?
It would be, yes. Good question. It'd be late 2027.
Late 2027.
Yes, we are constrained. We are constrained by the classes. The dates are set with the Justice Institute of BC. So they have 3 classes a year, and it takes probably 10 months to have a recruit, a full-on police officer, graduate. So there are certain limitations that we have that are beyond our control, and we just have to work with them. And so those negotiations between the province and the federal government, I know, are underway as we speak.
Program de vich jehdi gal Surrey Police Service de Chief Norm Lipinski de naal hoyi hai, khabran de bulletin to pehla, ਉਹਦੇ 'ਚ ਪਹਿਲੀ ਗੱਲ ਤਾਂ ਮੈਂ ਉਹਨੂੰ ਇਹੀ ਪੁੱਛੀ ਸੀ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਜਿਸ ਸੀਰੀਅਸਨੈਸ ਦੇ ਜਿਹੜੀ ਉਹ ਗੱਲ ਕੀਤੀ ਆ ਆਰ ਸੀ ਐਮ ਪੀ ਦੇ ਅਸਿਸਟੈਂਟ ਕਮਿਸ਼ਨਰ ਨੇ, ਵੀ ਇਹ ਕ੍ਰਾਈਸਿਸ ਨਹੀਂ ਆ, ਭਾਵੇਂ ਉਹਨਾਂ ਨੇ ਆਪਣੀ ਹੁਣ ਸਟੇਟਮੈਂਟ ਮੁਆਫੀ ਮੰਗ ਲਈ ਆ, ਉਹਨਾਂ ਨੇ ਕਿਹਾ ਹੀ ਇਜ਼ ਵਾਕਡ ਬੈਕ ਹਿਜ਼ ਵਰਡਸ, ਪਰ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵੀ ਹੁਣ ਲੋਕਾਂ ਦੇ ਮਨ 'ਚ ਸਵਾਲ ਹੈ ਵੀ ਕੀ ਸੱਚਮੁੱਚ ਇਸ ਮਾਮਲੇ ਨੂੰ ਉਸ ਸੰਜੀਦਗੀ ਨਾਲ ਡੀਲ ਕੀਤਾ ਵੀ ਜਾ ਰਿਹਾ ਜਿੰਨਾ ਸੰਜੀਦਾ ਇਹ ਇਸ਼ੂ ਹੈ? ਉਹ ਕਹਿੰਦੇ ਸਰੀ ਪੁਲਿਸ ਸਰਵਿਸ ਵਾਸਤੇ ਸਾਡੇ ਵਾਸਤੇ ਤਾਂ ਇਹ ਕ੍ਰਾਈਸਿਸ ਹੈ ਅਤੇ ਅਸੀਂ ਇਹਦੇ ਨਾਲ ਉਵੇਂ ਹੀ ਨਜਿੱਠ ਰਹੇ ਹਾਂ। ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਜੇ ਸਰੀ ਪੁਲਿਸ ਸਰਵਿਸ ਕ੍ਰਾਈਸਿਸ ਕਹਿੰਦੀ ਆ, ਆਰ ਸੀ ਐਮ ਪੀ ਦੇ ਮੁਖੀ ਪਰਸੋਂ ਤੱਕ ਈਵਨ ਕੱਲ੍ਹ ਦੁਪਹਿਰ ਤੱਕ ਕਹਿੰਦੇ ਰਹੇ ਕ੍ਰਾਈਸਿਸ ਨਹੀਂ ਆ, ਫਿਰ ਤਾਂ ਦੋਹਾਂ ਦੇ ਵਿਊ ਪੁਆਇੰਟ ਦੇ ਵਿੱਚ ਬੜਾ ਫਰਕ ਆ ਵੀ ਕੀ ਉਹ ਜਿਹੜੀ ਉਹ ਕੰਪੈਟੇਬਿਲਿਟੀ ਦੀ ਘਾਟ ਆ ਉਹ ਜਦ ਤੁਸੀਂ ਆਪਸ 'ਚ ਕੰਮ ਕਰ ਰਹੇ ਹੋ ਉੱਥੇ ਵੀ ਦੇਖਣ ਨੂੰ ਮਿਲਦੀ ਆ। ਉਹ ਕਹਿੰਦੇ ਨਹੀਂ, ਜਦੋਂ ਅਸੀਂ ਔਨ ਦਾ ਗਰਾਊਂਡ ਕੰਮ ਕਰ ਰਹੇ ਹਾਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵਿੱਚ ਤਾਲਮੇਲ ਬੜਾ ਵਧੀਆ, ਫਿਰ ਉਹਨੇ ਇਹ ਗੱਲ ਕੀਤੀ ਆ। ਫਿਰ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਜਿਹੜੀ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਪਿਛਲੇ ਸਾਲ ਸਤੰਬਰ ਦੇ ਵਿੱਚ ਹੀ ਬਣਾਈ ਗਈ, ਉਹਨਾਂ ਕੋਲ 32 ਫਾਈਲਾਂ ਹੀ ਨੇ, ਅਤੇ 32 ਫਾਈਲਾਂ ਆਫਕੋਰਸ ਇਕੱਲੀ ਸਰੀ ਦੀਆਂ ਤਾਂ ਹੈ ਨਹੀਂ। ਜੇ ਅਸੀਂ ਸਤੰਬਰ ਤੋਂ ਲੈ ਕੇ ਹੁਣ ਤੱਕ ਵੇਖੀਏ ਇਕੱਲਿਆਂ ਸਰੀ ਦੇ ਵਿੱਚ ਹੀ ਜਿਹੜੀ ਟੋਟਲ ਫਾਈਲਾਂ ਦੀ ਗਿਣਤੀ ਆ ਉਹ 60-70 ਦੇ ਨੇੜੇ ਹੋਣੀ ਮਿਨੀਮਮ, ਕਿਉਂਕਿ ਅਕਤੂਬਰ ਦੇ ਮਹੀਨੇ ਵਿੱਚ ਸਰੀ ਦੇ ਵਿੱਚ ਜਿਹੜੀ ਨੰਬਰ ਆਫ ਫਾਈਲ ਸੀਗੀਆਂ ਐਕਸਟੋਰਸ਼ਨ ਦੀਆਂ, ਆਈ ਥਿੰਕ ਉਹ 28-30 ਫਾਈਲਾਂ ਆਈਆਂ ਸੀ ਇਕੱਲੇ ਅਕਤੂਬਰ 'ਚ, ਫਿਰ ਨਵੰਬਰ ਦੀਆਂ ਫਾਈਲਾਂ, ਫਿਰ ਕੋਈ ਦਸੰਬਰ ਦੀਆਂ, ਐਤਕੀ ਹੁਣ ਜਨਵਰੀ 'ਚ ਹੀ ਟੋਟਲ ਗਿਣਤੀ 35 ਹੋ ਚੁੱਕੀ ਆ ਫਾਈਲਸ ਦੀ। ਸੋ ਉਹਨਾਂ ਕੋਲ 32 ਕੇਸ ਹੀ ਕਿਉਂ ਨੇ, ਅਤੇ ਇਹ ਕਿਵੇਂ ਡਿਸਾਈਡ ਕੀਤਾ ਜਾਂਦਾ ਕਿਹੜਾ ਕੇਸ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਨੇ ਹੈਂਡਲ ਕਰਨਾ ਅਤੇ ਕਿਹੜਾ ਕੇਸ ਲੋਕਲ ਪੁਲਿਸ ਕੋਲ ਹੀ ਰਹੇਗਾ? ਉਹਨਾਂ ਕਿਹਾ ਵੀ ਇਹ ਦੇਖਿਆ ਜਾਂਦਾ ਵੀ ਕਈ ਜਿਹੜੇ ਕੇਸਿਸ ਨੇ ਬੜੇ ਕੰਪਲੈਕਸ ਹੁੰਦੇ ਨੇ, ਜਿਹਦੇ ਵਿੱਚ ਕਿਸੇ ਦੇ ਵਿੱਚ ਸੀ ਬੀ ਐੱਸ ਏ ਦੀ ਇਨਵੋਲਵਮੈਂਟ ਵੀ ਹੁੰਦੀ ਆ, ਕਿਸੇ ਮਾਮਲੇ ਦੇ ਵਿੱਚ ਹੁੰਦਾ ਕੀ ਆ ਕਿ ਜਿਹੜਾ ਅਪਰਾਧੀ ਆ ਉਹ ਇੱਕ ਪਾਸਿਓਂ ਦੂਜੇ ਪਾਸੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲਾ ਜਾਂਦਾ, ਇੱਕ ਜੁਰਿਸਡਿਕਸ਼ਨ ਤੋਂ ਦੂਜੀ ਜੁਰਿਸਡਿਕਸ਼ਨ ਦੇ ਵਿੱਚ ਚਲਾ ਜਾਂਦਾ, ਇਹੋ ਜਿਹੀਆਂ ਕੰਪਲੈਕਸਿਟੀਜ਼ ਹੁੰਦੀਆਂ ਨੇ। ਇਸ ਕਰਕੇ ਕੁਝ ਜਿਹੜੇ ਮਾਮਲੇ ਨੇ ਜਿਹੜੇ ਜ਼ਿਆਦਾ ਕੰਪਲੈਕਸ ਮਾਮਲੇ ਨੇ ਉਹ ਬੀ ਸੀ ਐਕਸਟੋਰਸ਼ਨ ਟਾਸਕ ਫੋਰਸ ਵੱਲੋਂ ਹੈਂਡਲ ਕੀਤੇ ਜਾਂਦੇ ਨੇ। ਫਿਰ ਉਹਨਾਂ ਨੇ ਆਪਣੀ ਗੱਲ ਦੇ ਵਿੱਚ ਹੀ ਜ਼ਿਕਰ ਕੀਤਾ, ਕਹਿੰਦੇ ਦੇਖੋ ਤਾਂਹੀਓ ਅਸੀਂ ਹੁਣ ਜ਼ਿਆਦਾ ਰਿਸੋਰਸਿਸ ਦੀ ਮੰਗ ਕਰ ਰਹੇ ਹਾਂ, ਹੈਲੀਕਾਪਟਰ ਦੀ ਮੰਗ ਕੀਤੀ ਆ। ਹੈਲੀਕਾਪਟਰ ਬਾਰੇ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਇਹ ਦੱਸੋ ਵੀ ਹਾਲ ਦੀ ਘੜੀ ਜਿਹੜਾ ਸਰੀ ਪੁਲਿਸ ਸਰਵਿਸ ਕੋਲ ਹੈਲੀਕਾਪਟਰ ਅਵੇਲੇਬਲ ਆ ਉਹ ਸ਼ੇਅਰੇਬਲ ਬੇਸਿਸ 'ਤੇ ਆ? ਮੈਂ ਕਿਹਾ ਇੱਦਾਂ ਹੀ ਆ ਨਾ? ਕਹਿੰਦੇ ਬਿਲਕੁਲ ਇੱਦਾਂ ਹੀ ਆ। ਮੈਂ ਕਿਹਾ ਫਿਰ ਪਹਿਲਾਂ ਹੁਣ ਤੁਸੀਂ ਕਹਿ ਰਹੇ ਹੋ ਵੀ ਸਾਨੂੰ ਡੈਡੀਕੇਟਡ ਹੈਲੀਕਾਪਟਰ ਚਾਹੀਦਾ, ਪਿਛਲੇ ਇੱਕ ਸਾਲ 'ਚ ਕਿੰਨੀ ਵਾਰ ਤੁਸੀਂ ਹੈਲੀਕਾਪਟਰ ਦੀ ਮੰਗ ਕੀਤੀ, ਰਿਕੁਐਸਟ ਕੀਤੀ ਸੀ, ਅਤੇ ਕਿੰਨੀ ਵਾਰ ਤੁਹਾਡੀ ਰਿਕੁਐਸਟ ਡਿਨਾਈ ਹੋਈ, ਅਤੇ ਡਿਨਾਈ ਹੋਣ ਦਾ ਰੀਜ਼ਨ ਕੀ ਹੋਇਆ? ਦੋ ਕੁ ਵਾਰੀ ਮੈਨੂੰ ਉਹ ਸਵਾਲ ਪੁੱਛਣਾ ਪਿਆ ਘੁਮਾ ਕੇ, ਅਤੇ ਚੀਫ ਨੇ ਗੱਲ ਇਹ ਕਹੀ ਵੀ ਪਿਛਲੇ ਕਹਿੰਦੇ ਰਿਕੁਐਸਟ ਕੀਤੀ ਨਹੀਂ, ਕਹਿੰਦੇ ਅਸੀਂ ਸਟ੍ਰੈਟਜੀ ਆਪਣੀ ਹੁਣ ਚੇਂਜ ਕੀਤੀ ਆ, ਕਹਿੰਦੇ ਬਹੁਤੀ ਡਿਟੇਲ ਦੇ ਵਿੱਚ ਮੈਂ ਜਾਣਾ ਨਹੀਂ, ਪਰ ਅਸੀਂ ਹੁਣ ਉਹ ਕਨਵਰਸੇਸ਼ਨ ਕਰ ਰਹੇ ਹਾਂ ਵੀ ਸਾਨੂੰ ਹੈਲੀਕਾਪਟਰ ਚਾਹੀਦਾ। ਸੋ ਸਵਾਲ ਫਿਰ ਇਹ ਬਣਦਾ ਵੀ ਜੇ ਪਿਛਲੇ ਇੱਕ ਸਾਲ ਦੇ ਵਿੱਚ ਹੈਲੀਕਾਪਟਰ ਦੀ ਰਿਕੁਐਸਟ ਹੀ ਨਹੀਂ ਕੀਤੀ, ਤਾਂ ਫਿਰ ਇਹ ਮੂਹਰਿਓਂ ਦੇਖੋ ਕੁਐਸਚਨ ਆ ਜਾਣਾ ਵੀ ਡੈਡੀਕੇਟਡ ਹੈਲੀਕਾਪਟਰ ਮੰਗ ਰਹੇ ਹੋ, ਜਾਂ ਤਾਂ ਇਹ ਕਹੋ ਵੀ ਪਿਛਲੇ ਸਾਲ ਅਸੀਂ 15 ਵਾਰੀ ਇਹੋ ਜਿਹੇ ਟਾਈਮ ਆਈਡੈਂਟੀਫਾਈ ਕੀਤੇ ਵੀ ਕਾਸ਼ ਜੇ ਸਾਡੇ ਕੋਲ ਹੈਲੀਕਾਪਟਰ ਹੁੰਦਾ ਤਾਂ ਅਸੀਂ ਹੈਲੀਕਾਪਟਰ ਹਵਾ ਦੇ ਵਿੱਚ ਉਡਾ ਕੇ ਬੰਦਾ ਫੜ ਲੈਣਾ ਸੀ, ਜਾਂ ਤਾਂ ਕਹੋ ਵੀ ਇੰਨੀ ਵਾਰ ਇਹੋ ਜਿਹੀ ਸਥਿਤੀ ਆਈ ਵੀ ਇਸ ਕਰਕੇ ਹੈਲੀਕਾਪਟਰ ਚਾਹੀਦਾ, ਜੇ ਮੰਗਿਆ ਹੀ ਨਹੀਂ ਤਾਂ ਫਿਰ ਆਉਣਾ ਵੀ ਨਹੀਂ ਸੀ। ਸੋ ਇਹ ਵੀ ਇੱਕ ਜਿਹੜਾ ਦੇਖਿਓ ਇਹ ਡਿਸਕਨੈਕਟ ਇੱਕ ਬਣਨਾ। ਫਿਰ ਮੈਂ ਪੁੱਛਿਆ ਉਹਨਾਂ ਨੂੰ ਇਹ ਸੀ ਵੀ ਹੈਲੀਕਾਪਟਰ ਦੀ ਗੱਲ ਚਲੋ ਛੱਡੋ, ਡਰੋਨ ਕਿਉਂ ਨਹੀਂ ਵਰਤਦੇ? ਵੀ ਡਰੋਨ ਸਸਤੇ ਵੀ ਹੋਣਗੇ, ਉਹਨਾਂ ਨੂੰ ਡਿਪਲੋਏ ਕਰਨਾ ਵੀ ਸੌਖਾ, ਉਹ ਕੁਝ ਟਾਈਟ ਥਾਵਾਂ ਦੇ ਵਿੱਚ ਵੀ ਜਾ ਸਕਦੇ ਨੇ। ਅਤੇ ਫਿਰ ਚੀਫ ਨੇ ਇੱਕ ਗੱਲ ਆਖੀ, ਕਹਿੰਦੇ ਦੇਖੋ ਡਰੋਨ ਦੀ ਸਮੱਸਿਆ ਇਹ ਆ ਕਿ ਡਰੋਨ ਦੀ ਜਿਹੜੀਆਂ ਸਾਡੀਆਂ ਕੈਨੇਡਾ ਦੇ ਵਿੱਚ ਰੈਗੂਲੇਸ਼ਨਸ ਨੇ ਉਹ ਇਹ ਨੇ ਕਿ ਡਰੋਨ ਦਾ ਓਪਰੇਟਰ ਉਹ ਡਰੋਨ ਉੰਨੀ ਕੁ ਦੂਰ ਤੱਕ ਹੀ ਉਡਾ ਸਕਦਾ ਜਿੱਥੋਂ ਉਹਨੂੰ ਦਿਸਦਾ ਰਹੇ, ਲਾਈਨ ਆਫ ਸਾਈਟ ਹੋਣੀ ਚਾਹੀਦੀ ਆ। ਸੋ ਕਹਿੰਦੇ ਜਿਹੜੀਆਂ ਫੈਡਰਲ ਸਾਡੀਆਂ ਰੈਗੂਲੇਸ਼ਨਸ ਨੇ ਉਹਨਾਂ ਦੇ ਚੱਲਦੇ ਜਿਹੜੀ ਇਹ ਅਸੀਂ ਡਰੋਨ ਵਾਲੀ ਜਿਹੜੀ ਗੱਲ ਆ ਉਹ ਲਾਗੂ ਉਸ ਹਿਸਾਬ ਨਾਲ ਨਹੀਂ ਕਰ ਪਾਵਾਂਗੇ। ਇੱਕ ਵਟਸਐਪ 'ਤੇ ਮੈਸੇਜ ਆ, ਕਹਿੰਦੇ ਵੀ ਜੇ ਲਿਮਿਟੇਸ਼ਨ ਪਤਾ ਹੈ ਕਾਨੂੰਨ ਦੇ ਵਿੱਚ ਤਾਂ ਫਿਰ ਲਿਮਿਟੇਸ਼ਨ ਹਟਾਉਣ ਦੇ ਵਾਸਤੇ ਕੰਮ ਕੀਤਾ ਜਾਏ। ਲਿਮਿਟੇਸ਼ਨ ਹਟਾਉਣੀ ਕਿਹਨੇ ਆ? ਇਹ ਵਟਸਐਪ 'ਤੇ ਸੁਨੇਹਾ ਜੋ ਕਿ ਆਈ ਥਿੰਕ ਬੜਾ ਵੈਲਿਡ ਕੁਐਸਚਨ ਆ ਸੁਣਨ ਵਾਲਿਆਂ ਦਾ। ਫਿਰ ਇੱਕ ਹੋਰ ਚੀਫ ਨੇ ਗੱਲ ਆਖੀ ਸੀ, ਉਹ ਕਹਿੰਦੇ ਵੀ ਜਿਹੜਾ ਡਰੋਨ ਆ 1.5-2 ਘੰਟੇ ਤੱਕ ਹੀ ਉੱਡ ਸਕਦਾ, ਅਤੇ ਫਿਰ ਉਸ ਤੋਂ ਬਾਅਦ ਉਹਦੀ ਇੱਦਾਂ ਦੀ ਓਪਰੇਸ਼ਨਲ ਲਿਮਿਟੇਸ਼ਨਸ ਨੇ। ਵਟਸਐਪ 'ਤੇ ਇੱਕ ਹੋਰ ਮੈਸੇਜ ਆ, ਕਹਿੰਦੇ ਡਰੋਨਸ ਤਾਂ ਅਜਿਹੇ ਵੀ ਹੈਗੇ ਨੇ 6 ਘੰਟੇ ਤੋਂ ਲੈ ਕੇ 24 ਘੰਟੇ ਤੱਕ ਵੀ ਉੱਡ ਸਕਦੇ ਨੇ। ਕਹਿੰਦੇ ਮਿਲਟਰੀ ਡਰੋਨਸ ਆਰ ਫਾਰ ਬੈਟਰ ਦੈਨ ਹੈਲੀਕਾਪਟਰਸ, ਕਹਿੰਦੇ ਉਹ ਤਾਂ ਛੋਟੇ ਡਰੋਨਾਂ ਦੀ ਗੱਲ ਕਰ ਰਹੇ ਨੇ ਚੀਫ, ਇਹ ਛੋਟੇ ਡਰੋਨ ਨਹੀਂ, ਜੇ ਮਿਲਟਰੀ ਡਰੋਨ ਨੇ ਉਹਨਾਂ ਦੀ ਜਿਹੜੀ ਫਲਾਇੰਗ ਕੇਪੇਬਿਲਿਟੀ ਆ, ਸਰਵੇਲੈਂਸ ਦੀ ਕਪੈਸਿਟੀ ਆ, ਉਹ ਕਿਤੇ ਜ਼ਿਆਦਾ ਹੁੰਦੀ ਆ। ਸੋ ਉਹ ਗੱਲ ਹੋਈ। ਫਿਰ ਮੈਂ ਇੱਕ ਗੱਲ ਉਹਨੂੰ ਇਹ ਪੁੱਛੀ ਸੀ, ਕਿ ਸਰੀ ਦੇ ਮੇਅਰ ਬ੍ਰੈਂਡਾ ਲੋਕ ਨੇ ਕੱਲ੍ਹ ਚਿੱਠੀ ਲਿਖੀ ਆ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਨੂੰ ਕਿ ਐਕਸਟੋਰਸ਼ਨ ਵਾਸਤੇ ਇੱਕ ਨੈਸ਼ਨਲ ਪੱਧਰ 'ਤੇ ਕਮਿਸ਼ਨਰ ਨਿਯੁਕਤ ਕੀਤਾ ਜਾਵੇ, ਜਿਹੜਾ ਕਿ ਵੱਖੋ ਵੱਖਰੀਆਂ ਜੁਰਿਸਡਿਕਸ਼ਨਸ ਦੇ ਵਿੱਚ ਜੋ ਐਕਸਟੋਰਸ਼ਨ ਦੇ ਇਹ ਮਾਮਲੇ ਸਾਹਮਣੇ ਆ ਰਹੇ ਨੇ ਉਹਨਾਂ ਦੀ ਤਫਤੀਸ਼ ਦੇ ਵਿੱਚ, ਉਹਨਾਂ ਦੀ ਕੋਆਰਡੀਨੇਸ਼ਨ ਦੇ ਵਿੱਚ, ਇਨਵੈਸਟੀਗੇਸ਼ਨ ਦੀ, ਉਹਦੇ 'ਚ ਕੰਮ ਕਰ ਸਕੇ। ਵੀ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ? ਉਹ ਕਹਿੰਦੇ ਵੀ ਇਹ ਆਈਡੀਆ ਚੰਗਾ, ਦੇਰ ਇਜ਼ ਮੈਰਿਟ ਟੂ ਦੈਟ ਆਈਡੀਆ, ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈਗੀ ਆ ਇਹ ਇਕੱਲੀ ਲੋਕਲ ਲੈਵਲ 'ਤੇ ਹੋ ਰਹੇ ਕ੍ਰਾਈਮ ਦੀ ਨਹੀਂ ਆ। ਕ੍ਰਾਈਮ ਇਸ ਹਿਸਾਬ ਨਾਲ ਹੋ ਰਿਹਾ ਕਿ ਦੂਜੀ ਜੁਰਿਸਡਿਕਸ਼ਨ ਦੇ ਵਿੱਚ ਬੈਠਾ ਕਿਤੋਂ ਬੰਦਾ ਕਾਲ ਕਰਦਾ ਕਿਸੇ ਦੂਜੇ ਮੁਲਕ ਤੋਂ, ਕ੍ਰਾਈਮ ਦੇ ਵਿੱਚ ਇਮੀਗ੍ਰੇਸ਼ਨ ਵਾਲਾ ਪਹਿਲੂ ਵੀ ਜੁੜਿਆ ਹੋਇਆ। ਸੋ ਕਹਿੰਦੇ ਇਸ ਕਰਕੇ ਜੇ ਨੈਸ਼ਨਲ ਪੱਧਰ 'ਤੇ, ਫੈਡਰਲ ਪੱਧਰ 'ਤੇ ਕੋਈ ਇਸ ਤਰ੍ਹਾਂ ਦੀ ਨਿਯੁਕਤੀ ਹੁੰਦੀ ਹੈ ਜਿਹੜਾ ਕਿ ਇਸ ਸਾਰੇ ਐਕਸਟੋਰਸ਼ਨ ਦੀਆਂ ਇਨਵੈਸਟੀਗੇਸ਼ਨਸ ਨੂੰ ਜਾਂ ਇਹਦੀ ਕੋਆਰਡੀਨੇਸ਼ਨ ਨੂੰ ਓਵਰਸੀ ਕਰੇ, ਤਾਂ ਫਿਰ ਉਹ ਬਿਹਤਰ ਆ। ਫਿਰ ਮੈਂ ਉਹਨਾਂ ਨੂੰ ਪੁੱਛਿਆ ਸੀ ਅਬਾਊਟ ਦੀ ਸਰੀ ਪੁਲਿਸ ਟ੍ਰਾਂਜ਼ਿਸ਼ਨ, ਕਿ ਟ੍ਰਾਂਜ਼ਿਸ਼ਨ ਹੁਣ ਕਿੰਨਾ ਕੁ ਚਿਰ ਲੱਗਣਾ ਤੁਹਾਡੇ ਮੁਤਾਬਕ? ਵੀ ਤੁਹਾਡੀ ਟਾਈਮਲਾਈਨ ਇਹ ਕਹਿੰਦੀ ਆ 2027 'ਚ ਹੋਣੀ ਟ੍ਰਾਂਜ਼ਿਸ਼ਨ ਮੁਕੰਮਲ, ਕਹਿੰਦੇ ਬਿਲਕੁਲ 2027 'ਚ ਹੋਣੀ ਆ। ਫਿਰ ਮੈਂ ਪੁੱਛਿਆ ਸੀ ਵੀ ਜਿਹੜੇ RCMP ਵਾਲੇ ਨੇ ਉਹ ਤਾਂ ਇਸ ਸਾਲ ਦੇ ਨਵੰਬਰ ਤੱਕ ਹੀ ਨੇ, ਵੀ ਉਹ ਐਗਰੀਮੈਂਟ ਤਾਂ ਨਵੰਬਰ ਤੱਕ ਆ। ਅਤੇ ਚੀਫ ਨੇ ਕਿਹਾ, ਕਹਿੰਦੇ ਪਹਿਲੀ ਗੱਲ ਤਾਂ ਦੇਖੋ ਅਗਰੀਮੈਂਟ ਨਹੀਂ ਆ, ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ, ਅਤੇ ਕਹਿੰਦੇ ਉਹ ਸੂਬਾ ਸਰਕਾਰ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਆ। ਕਹਿੰਦੇ ਸੋ ਸੂਬਾ ਸਰਕਾਰ ਉਹਨੂੰ ਲੈ ਕੇ ਨੈਗੋਸੀਏਸ਼ਨਸ ਕਰ ਰਹੀ ਆ। ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਵੀ ਨਵੰਬਰ ਦੇ ਵਿੱਚ ਜੇ ਇਸ ਸਾਲ, ਕਿਉਂਕਿ ਦੇਖੋ ਕੰਸਰਨ ਕੀ ਆ, ਇਸ ਸਾਲ ਨਵੰਬਰ ਤੱਕ ਹੀ ਜੇ RCMP ਦੇ ਅਫਸਰ ਰਹਿਣੇ ਨੇ, ਅਤੇ ਇਹ ਸਰੀ ਪੁਲਿਸ ਸਰਵਿਸ ਦਾ ਆਪਣਾ ਐਸਟੀਮੇਟ ਇਹ ਕਹਿੰਦਾ ਵੀ ਟ੍ਰਾਂਜ਼ਿਸ਼ਨ 2027 ਤੱਕ ਚੱਲਣੀ ਆ, ਤਾਂ ਫਿਰ ਜਿਹੜਾ ਉਸ ਵਿੱਚ ਦਾ ਗੈਪ ਹੈ ਟਾਈਮ, ਉਹਦੇ ਵਿੱਚ ਕੀ ਇੱਥੇ ਫਿਰ ਪੁਲਿਸ ਅਫਸਰਾਂ ਦੀ ਗਿਣਤੀ ਘੱਟ ਜਾਏਗੀ? ਫਿਰ ਮੈਂ ਚੀਫ ਨੂੰ ਇਹ ਵੀ ਪੁੱਛਿਆ ਸੀ ਵੀ 2027 ਦੇ ਵਿੱਚ ਕਦੋਂ ਟ੍ਰਾਂਜ਼ਿਸ਼ਨ ਮੁਕੰਮਲ ਹੋਣੀ ਆ, ਅਰਲੀ 2027, ਮਿਡਲ ਆਫ ਇਟ, ਔਰ ਲੇਟ? ਉਹ ਕਹਿੰਦੇ ਗੁੱਡ ਕੁਐਸਚਨ, ਲੇਟ 2027 ਆ। ਸੋ ਟ੍ਰਾਂਜ਼ਿਸ਼ਨ ਪੂਰੀ ਹੁੰਦੇ ਹੁੰਦੇ ਤੁਸੀਂ ਇਹ ਲਾ ਲਓ ਵੀ 2.5 ਸਾਲ ਲੱਗ ਜਾਣੇ ਆ, ਲੇਟ 2027, 2 ਸਾਲ ਹੀ ਲਾ ਕੇ ਚੱਲੋ। ਲੇਟ 2027 ਨਵੰਬਰ ਦਸੰਬਰ ਹੋਇਆ, ਅਕਤੂਬਰ ਨਵੰਬਰ ਦਸੰਬਰ, ਹੀਰਲੇ 3 ਮਹੀਨੇ, ਅਜੇ ਆਪਾਂ 26 ਦੇ ਜਨਵਰੀ 'ਚ ਬੈਠੇ ਹਾਂ। ਅਤੇ ਉਹਨਾਂ ਨੇ ਕਿਹਾ ਵੀ ਇਸ ਟ੍ਰਾਂਜ਼ਿਸ਼ਨ ਦੇ ਵਿੱਚ ਟਾਈਮ ਲੱਗਣ ਪਿੱਛੇ ਇੱਕ ਰੀਜ਼ਨ ਵੀ ਆ। ਰੀਜ਼ਨ ਇਹ ਆ ਕਿ ਜਿਹੜੀ ਸਾਡੀ ਜਸਟਿਸ ਇੰਸਟੀਚਿਊਟ ਆਫ BC ਆ, ਉਹਦੇ ਵਿੱਚ ਜਦੋਂ ਕੋਈ ਨਵਾਂ ਸਟੂਡੈਂਟ ਭਰਤੀ ਹੁੰਦਾ ਜਿਹੜਾ ਕਿ ਪੁਲਿਸ ਦੀ ਜਿਹਨੇ ਟ੍ਰੇਨਿੰਗ ਲੈਣੀ ਆ JIBC 'ਤੇ, 10 ਮਹੀਨੇ ਲੱਗਦੇ ਆ ਉਹਨੂੰ ਟ੍ਰੇਨ ਹੋਣ ਨੂੰ। ਸੋ ਇਸ ਕਰਕੇ ਸਾਡੀ ਉੱਥੋਂ ਲਿਮਿਟੇਸ਼ਨ ਆ। ਪਰ ਇਹ ਦੇਖਿਓ ਇੱਕ ਰੇੜਕਾ ਬਣਨਾ ਇਹ। RCMP ਦੇ ਜਿਹੜੇ ਇੱਥੇ ਮੌਜੂਦ ਨੇ ਅਫਸਰ, ਜੇ ਉਹ ਨਵੰਬਰ 2026 ਤੱਕ ਹੀ ਰਹਿਣੇ ਨੇ, ਮਤਲਬ ਕਿ ਹੁਣ ਤੋਂ 10 ਮਹੀਨੇ ਬਾਅਦ ਉਹਨਾਂ ਦੀ ਡਿਪਲੋਇਮੈਂਟ ਖਤਮ ਹੋਣੀ ਆ, ਅਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਜੇ ਹੁਣ ਇਹ ਨੈਗੋਸ਼ੀਏਟ ਕਰਨ 'ਤੇ ਲੱਗੀ ਹੋਈ ਆ ਫੈਡਰਲ ਸਰਕਾਰ ਦੇ ਨਾਲ ਕਿ RCMP 1 ਸਾਲ ਹੋਰ ਐਕਸਟਰਾ ਰਹੇ, ਤਾਂ ਅਫਸਰਾਂ ਦੀ ਘਾਟ ਤਾਂ ਸਾਰੇ ਪਾਸੇ ਹੀ ਆ। ਜਿਹੜੇ ਇਸ ਵੇਲੇ RCMP ਦੇ ਆਫਿਸਰਸ ਸਰੀ ਦੇ ਵਿੱਚ ਉਹ ਪ੍ਰੋਵਿੰਸ਼ੀਅਲ ਸਪੋਰਟ ਯੂਨਿਟ ਵਜੋਂ ਸਰੀ ਪੁਲਿਸ ਸਰਵਿਸ ਨੂੰ ਅਸਿਸਟ ਕਰ ਰਹੇ ਨੇ, ਉਹਨਾਂ ਨੇ ਤਾਂ ਨਵੰਬਰ ਤੋਂ ਬਾਅਦ ਕਿਤੇ ਹੋਰ ਪਾਸੇ ਜੋਬਸ ਆਲਰੇਡੀ ਐਕਸੈਪਟ ਕੀਤੀਆਂ ਹੋਣੀਆਂ, ਐਜ਼ ਇਨ ਉਹਨਾਂ ਨੂੰ ਡਿਪਲੋਏ, ਕਿਸੇ ਨੂੰ ਡਿਪਲੋਏ ਕੀਤਾ ਜਾਣਾ ਮੇ ਬੀ ਵਿਦਿਨ BC, ਕਿਸੇ ਨੂੰ ਡਿਪਲੋਏ ਕੀਤਾ ਜਾਣਾ ਇਨ ਅਦਰ ਪਾਰਟਸ ਆਫ ਦ ਕੰਟਰੀ, ਅਤੇ ਫਿਰ ਉਹ ਫਿਰ ਇੱਥੇ ਕਿੱਦਾਂ ਰਹਿਣਗੇ? ਇਹ ਜਦੋਂ ਤੱਕ ਇਹ ਵੀ ਮਾਮਲਾ ਜਿੰਨੀ ਛੇਤੀ ਤੋਂ ਛੇਤੀ ਰਿਜ਼ੋਲਵ ਨਹੀਂ ਹੁੰਦਾ, ਇਹ ਵੀ ਇੱਕ ਪਬਲਿਕ ਸੇਫਟੀ ਵਾਸਤੇ ਇੱਕ ਬਹੁਤ ਵੱਡਾ ਕੰਸਰਨ ਬਣਿਆ ਰਹਿਣਾ। ਨਵੰਬਰ ਅਜੇ ਬੈਠੇ ਲੱਗਦਾ ਦੂਰ ਆ, ਐਡਾ ਕੋਈ ਦੂਰ ਹੈ ਨਹੀਂ। ਸੋ ਇਹ ਸਾਰੀ ਗੱਲਬਾਤ ਆ।